ਨੇੜੇ ਆਇਆ ਇੱਥੇ ਬਾਦਸ਼ਾਹ ਦੇ ਬੰਦਿਆਂ ਦੀ ਘੋੜੇ ਤੇ ਨਿਗਾਹ ਪੈ ਗਈ। ਆਪਣੀ ਵਾਹ ਵਾਹ ਕਰਾਉਣ ਵਾਸਤੇ ਉਹਨਾਂ ਆਖਿਆ ਇਹ ਘੋੜਾ ਤਾਂ ਬਾਦਸ਼ਾਹ ਕੋਲ ਹੋਣਾ ਚਾਹੀਦਾ। ਬਾਦਸ਼ਾਹ ਨੂੰ ਸੁਨੇਹਾ ਭੇਜਿਆ ਕਿ ਬਾਦਸ਼ਾਹ ਘੋੜਾ ਬੜਾ ਸੁੰਦਰ ਕੀਮਤੀ ਇਹੋ ਜਿਹਾ ਘੋੜਾ ਮਿਲਦਾ ਨੀ ਕਿਤੇ। ਕਹਿੰਦਾ ਹੁਣੇ ਲੈ ਆਓ। ਸਿੱਖ ਦੇ ਕੋਲੋਂ ਘੋੜਾ ਜਾ ਕੇ ਇਹਨਾਂ ਨੇ ਖੋਹ ਲਿਆ। ਸਿੱਖ ਨੇ ਬਥੇਰਾ ਆਖਿਆ ਇਹ ਘੋੜਾ ਸੱਚੇ ਸਤਿਗੁਰਾਂ ਦਾ ਹੈ, ਉਹਨਾਂ ਵਾਸਤੇ ਲੈ ਕੇ ਆਇਆ, ਪਰ ਇਹ ਨੀ ਮੰਨੇ। ਕਹਿੰਦੇ ਤਾਂ ਬਾਦਸ਼ਾਹ ਦੀ ਮੰਗ ਹੈ, ਹੁਣ ਬਾਦਸ਼ਾਹ ਹੀ ਲੈ ਕੇ ਜਾਏਗਾ। ਇਹ ਘੋੜਾ ਲੈ ਕੇ ਬਾਦਸ਼ਾਹ ਕੋਲ ਆਏ। ਬਾਦਸ਼ਾਹ ਨੇ ਘੋੜਾ ਵੇਖਿਆ, ਬੜਾ ਸੁੰਦਰ ਘੋੜਾ ਹੈ, ਚੜਨ ਲੱਗਾ। ਫਿਰ ਇਹਦਾ ਮਨ ਗੁਰੂ ਸਾਹਿਬ ਨੇ ਫੇਰ ਦਿੱਤਾ। ਘੋੜਾ ਚੜਨ ਤੋਂ ਪਹਿਲਾਂ ਇਹਦਾ ਮਨ ਫਿਰ ਗਿਆ, ਅੱਜ ਨਹੀਂ ਚੜਦੇ, ਦੋ ਚਾਰ ਦਿਨ ਠਹਿਰ ਕੇ ਜਦੋਂ ਇਹਦੀ ਥਕਾਵਟ ਉਤਰੇਗੀ ਫਿਰ ਚੜਾਂਗੇ। ਪਰਮੇਸ਼ਰ ਵੱਲੋਂ ਹੀ ਉਹ ਘੋੜੇ ਨੂੰ ਇਹੋ ਜਿਹੀ ਸਤਿਗੁਰਾਂ ਕੋਲ ਜਾਣ ਦੀ ਲਟਕ ਲੱਗੀ। ਗੁਰੂ ਸਾਹਿਬ ਦੇ ਵਿਛੋੜੇ ਵਿਚ ਹੀ ਉਹ ਤਾਂ ਬਣਿਆ ਹੀ ਸਤਿਗੁਰਾਂ ਵਾਸਤੇ ਸੀ, ਬਾਦਸ਼ਾਹ ਕਿਵੇਂ ਇਹਦੇ ਤੇ ਚੜ ਸਕਦਾ ਸੀ। ਘੋੜਾ ਜਾ ਕੇ ਬਿਮਾਰ ਹੋ ਗਿਆ, ਨਾ ਕੁਝ ਖਾਵੇ ਤੇ ਨਾ ਪਾਣੀ ਪੀਂਦਾ ਹੈ। ਬਥੇਰੇ ਸਿਆਣਿਆਂ ਨੂੰ ਸੱਦ ਕੇ ਨੇ ਘੋੜੇ ਦਾ ਇਲਾਜ ਕਰਾਇਆ, ਪਰ ਘੋੜੇ ਦਾ ਕੋਈ ਇਲਾਜ ਇਹਨਾਂ ਨੂੰ ਸਮਝ ਨਾ ਆਵੇ। ਉਹਨਾਂ ਆਖਿਆ ਬਾਦਸ਼ਾਹ ਇਹ ਘੋੜਾ ਆਪਣੇ ਤਬੇਲੇ ਚੋਂ ਕੱਢ ਦੇ, ਕਿਤੇ ਐਸਾ ਨਾ ਹੋਵੇ ਕਿ ਤੇਰੇ ਦੂਜੇ ਘੋੜੇ ਵੀ ਬਿਮਾਰ ਹੋ ਜਾਣ, ਦੂਜੇ ਘੋੜੇ ਵੀ ਕਿਤੇ ਤੇਰੇ ਰੋਗੀ ਨਾ ਹੋ ਜਾਣ। ਉਸ ਵਕਤ ਇਹਨੇ ਉਹ ਘੋੜਾ ਕਾਜੀ ਨੂੰ ਦੇ ਦਿੱਤਾ ਹੈ ਤੇ ਕਾਜੀ ਉਹ ਘੋੜਾ ਲੈ ਕੇ ਘਰ ਆ ਰਿਹਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਉਹ ਘੋੜਾ ਕਾਜੀ ਕੋਲੋਂ ਖਰੀਦ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰੀਏ। ਉਹ ਸਿੱਖ ਜਿਹੜਾ ਸੀ ਛੇਵੇਂ ਪਾਤਸ਼ਾਹ ਕੋਲ ਆ ਕੇ ਰੋਇਆ, ਮਹਾਰਾਜ ਮੈਂ ਤਾਂ ਆਪ ਜੀ ਵਾਸਤੇ ਲਿਆਇਆ ਸੀ ਘੋੜਾ, ਸਤਿਗੁਰ ਆਖਿਆ ਤੂੰ ਜੋ ਲਿਆਇਆ ਸਾਡੇ ਤੱਕ ਪਹੁੰਚ ਗਿਆ, ਤੂੰ ਇਹ ਭਾਵਨਾ ਰੱਖ ਤੇ ਜੇ ਤੇਰੀ ਭਾਵਨਾ ਹੈ ਅਸੀਂ ਉਸ ਘੋੜੇ ਤੇ ਚੜੀਏ ਤੇ ਅਸੀਂ ਚੜਾਂਗੇ। ਤੋ ਇਸ ਪ੍ਰਕਾਰ ਨਾਲ ਗੁਰੂ ਸਾਹਿਬ ਕਲਾ ਵਰਤਾਰੇ ਨੇ, ਸਾਰੀ ਸੰਗਤ ਗੁਰੂ ਚਰਨਾਂ ਚ ਹਾਜ਼ਰੀ ਲਵਾਓ, ਆਖਣਾ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੁਰੇਰਾ ਤੇ ਵਿਚਾਰਿਓ ਸਤਿਗੁਰੂ ਸ਼ਾਹਜਹਾਂ ਮਤ ਮੰਦ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਨ ਚ ਵਿਚਾਰ ਕੀਤੀ ਕਿ ਬਾਦਸ਼ਾਹ ਸ਼ਾਹਜਹਾਨ ਦੀ ਮਤ ਮਾਰੀ ਗਈ, ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਇਹਦੇ ਨਾਲ ਹੁਣ ਆਉਣ ਵਾਲੇ ਸਮੇਂ ਚ ਸਾਡੀ ਬਣਨੀ ਨੀ ਨਿਭਣੀ ਨਹੀਂ, ਇਹ ਕੂੜ ਤੇ ਝੂਠ ਝੂਠ ਦਾ ਆਸਰਾ ਲੈਣ ਵਾਲਾ ਹੈ, ਜੰਗ ਯੁੱਧ ਹੋਣੇ ਸਨ ਆਉਣ ਵਾਲੇ ਸਮੇਂ ਚ ਬਾਦਸ਼ਾਹ ਨਾਲ। ਸਤਿਗੁਰਾਂ ਨੇ ਜਾਣੀ ਜਾਣ ਪਾਤਸ਼ਾਹ ਨੇ ਜਾਣ ਲਿਆ ਕਿ ਬਾਦਸ਼ਾਹ ਨੇ ਹੋਛਾ ਕੰਮ ਕੀਤਾ, ਘੋੜਾ ਸਾਡੇ ਵਾਸਤੇ ਸਿੱਖ ਲੈ ਕੇ ਆ ਰਿਹਾ ਸੀ, ਇਹਨੇ ਰਸਤੇ ਚ ਆਪਣੇ ਸਿਪਾਹੀ ਭੇਜ ਕੇ ਸਿੱਖ ਕੋਲੋਂ ਘੋੜਾ ਖੋਇਆ, ਇਹ ਮਾੜੀ ਮਤ ਵਾਲਾ ਬਾਦਸ਼ਾਹ ਸ਼ਾਹਜਹਾਨ ਨੇ ਕੰਮ ਕੀਤਾ ਹੈ।
ਕਰੀ ਅਵਗਿਆ ਅਦਬ ਬਿੰਦ ਲੀਨ ਤੁਰੰਗ ਬਿਲੰਦ,
ਅਵਗਿਆ ਕੀਤੀ ਹੈ ਗੁਰੂ ਘਰ ਦਾ, ਅਨਾਦਰ ਕੀਤਾ ਹੈ ਬਾਦਸ਼ਾਹ ਸ਼ਾਹਜਹਾਨ ਨੇ ਅਦਬ ਤੋਂ ਬਿਨਾਂ। ਇਹਨੇ ਉਹ ਘੋੜਾ ਜਿਹੜਾ ਸਾਡੇ ਵਾਸਤੇ ਆ ਰਿਹਾ ਸੀ, ਇਹਨੇ ਜ਼ੋਰ ਨਾਲ ਆਪਣੇ ਤਾਣ ਨਾਲ ਉਹ ਘੋੜਾ ਸਿੱਖ ਦੇ ਕੋਲੋਂ ਖੋਇਆ ਹੈ।
ਕਿਉਂ ਪਈ ਆਜ ਲੀਨ ਅਸਕੀਨ ਕੁਚਾਲੇ ਅਪਰਵਸਤ ਛੀਨੈ ਪਿਕ ਕਾਲੇ।
ਛੇਵੇਂ ਪਾਤਸ਼ਾਹ ਮਨ ਹੀ ਮਨ ਵਿਚਾਰ ਕਰ ਰਹੇ ਨੇ ਕਿ ਅੱਜ ਤਾਂ ਬਾਦਸ਼ਾਹ ਨੇ ਘੋੜਾ ਖੋਇਆ, ਇਹਦੇ ਸਿਪਾਹੀਆਂ ਨੇ ਇਹਦੇ ਨਵਾਬਾਂ ਨੇ ਘੋੜਾ ਖੋਇਆ, ਵਧੀਆ ਘੋੜਾ ਵੇਖ ਕੇ ਕੀਮਤੀ ਘੋੜਾ ਵੇਖ ਕੇ ਖੋ ਲਿਆ, ਤੇ ਅੱਜ ਘੋੜਾ ਖੋਇਆ, ਆਉਣ ਵਾਲੇ ਸਮੇਂ ਚ ਕੱਲ ਨੂੰ ਇਹ ਹੋਰ ਵਸਤੂਆਂ ਵੀ ਖੋਣਗੇ ਸਿੱਖਾਂ ਕੋਲੋਂ, ਇਹ ਤਾਂ ਫਿਰਤ ਪੈ ਜਾਣੀ ਹੈ। ਜਿਵੇਂ ਜ਼ਿਮੀਦਾਰ ਸਿਆਣਾ ਖੜਿਆ ਸੀ ਖੇਤ ਦੇ ਕੰਢੇ ਤੇ ਇੱਕ ਸਹਿਆ ਲੰਘਿਆ ਜਾਵੇ ਖੇਤ ਚੋਂ, ਉਹਨੇ ਡਾਂਗ ਮਾਰੀ ਸਹੇ ਦੀਆਂ ਲੱਤਾਂ ਤੋੜਤੀ, ਲਾਗੇ ਬੰਦਾ ਖੜਿਆ ਸੀ ਕਹਿੰਦਾ ਵੀ ਸਹੇ ਦੇ ਨਾਲ ਕਿਹੜਾ ਤੇਰੀ ਜ਼ਮੀਨ ਦੀ ਫਸਲ ਖਰਾਬ ਹੋ ਗਈ ਹੈ, ਵੀ ਕੱਲ ਨੂੰ ਲੱਤਾਂ ਤੋੜੀਆਂ ਇਹਦੀਆਂ। ਕਹਿੰਦਾ ਸਹਿਆ ਇੱਕ ਲੰਘਿਆ, ਕੱਲ ਇਹਨੂੰ ਵੇਖ ਕੇ ਹੋਰ ਲੰਘਣਗੇ, ਸਹਿਆ ਨੀ ਪਿਆ ਪੈਂਦਾ ਇੱਥੇ, ਮੈਂ ਤਾਂ ਪਹੇ ਦੀਆਂ ਲੱਤਾਂ ਤੋੜੀਆਂ ਨੇ ਵੀ ਪਿਆ ਨਾ ਪਵੇ। سیاڑے بندے پہلا ہی قیاس کر لیں دے چھویں پادشاہ نے آخیا بھی اج گھوڑا کھویا ہے ایسا نہ ہووے کہ کل نو سکھاں کولوں ہور وستواں بھی کھویا کرن جدو سکھ تاں قیمتی قیمتی وستواں گرو گھر لے کے آؤندے نے بھیٹ کرن واسطے ایسا نہ ہووے کہ کل نو بادشاہ انہاں سکھاں کولوں ہور وستواں بھی کھویا کرے
سکھن اور شردا مٹ جاوے واسطی امولک بور نہ لیاویں
ایداں جے کیتا بادشاہ نے تے سکھاں دے منہ چو شردا مٹ جائے گی سکھاں نے سوچنا کہ قیمتی وستو کیوں لے کے جانی او تا رستے جی بادشاہ نے کھو لینی سکھاں دے منہ چو شردا ٹوٹے گی بھاونا ٹوٹے گی پھر او قیمتی تے امولک وستواں گرو گھر سکھ نہیں لے کے آن لگے
جانے بلی ترک لے چھین ترے تراس بن آس پر بین
سکھ تا یہی سمجھن گے نہ یہی جانن گے کہ ترک بڑے بلی نے بلوان نے ساڈے کول رستے چ انہاں نے قیمتی وستو کھو لینی قیمتی وستو کانو لے کے جانی گرو جی کول ہن تا قیمتی وستواں لے کے آؤندے نے مڑ کے آکھن گے بھی ترک تا کھو لین گے بلی نے رستے وچ اس کر کے او اس طرح انہاں کولو تراس رکھن گے سکھاں دے اندر انہاں ترکاں دا جڑا ہے او ڈر بن جائے گا سہم بن جائے گا
ہم سکھی کو کرے بتارن مٹے جب پکلے اس کارن
اسی تا سکھی دا وستار کرنا اسی تا سکھی نو کوڑی ویل وانگو ہور بدھانا ہے اے ودے گی پر جے اے کام سکھاں نے ویکھنا شروع کر دتا کہ بلی ترک نے اے رستے چ گرو گھر جان والیاں قیمتی وستواں کھون والے ہو گئے نے تے اے ویکھ کے سکھاں دیاں بھاوناواں ٹٹن گیاں سکھاں دے مناں دے جڑے نسچے شردا بھاوناواں نے او ٹٹن گیاں ایسا اسی نہیں ہون دیاں گے
اس کے سنگ نہ بنا ہمارے بگڑ پر ہے اوچت کس بارے
گرو جی نے جان لیا کہ بادشاہ شاہ جہان نال ساڈی نہیں بنن والی مہاراج جی جانی جان جان دے تاں سن پر اودیاں عادتاں ویکھ کے مہاراج جی جان گئے کہ بادشاہ دے نال ساڈی ہن نبڑی نہیں ایدے نال نہیں بننی پتہ نہیں بنا کارن تو کدوں ایدے نال ساڈا بگاڑ پے جائے کدو ایدے نال ساڈی دویش پیدا ہو جائے
اپنو کوڑا لے جب اس کو سنگ تیاگ دے تب
جڑا کوڑا بادشاہ دے تبیلے وچ گیا ہے او کوڑا ہن اسی دے کولوں واپس لینا تا ہی سکھاں دے من چ بھاونا بنے گی نا کہ گرو اپنی وستو نہیں کتے جان دیندا تے جے اسی واپس نہیں منگاؤندے تے سکھاں دی شردا ٹٹدی ہے سکھاں دی بھاونا ٹٹدی ہے مہاراج جی کہندے جدو ایدے کولوں اسی اپنا کوڑا واپس لوانگے تے پھر ایدا سنگ چھڈ کے بھی ہن چھیتی جاواں گے ہن لاہور بہتا سماں نہیں رہنا اسی کیونکہ بادشاہ نال ساڈی بننی کوئی نہیں ایدے نال ساڈی نبھنی کوئی نہیں ایتھوں پھر کوڑا لے کے اسی چھیتی ایتھوں چلے جاواں گے
ان ستگر اور میں ٹھہرائے شاہ جہاں اسولیو منگائے
تا مہاراج چھویں پادشاہ گرو ہرگوبند صاحب جی نے اپنے من دے وچ اس طرح دی وچار کیتی ادھر بادشاہ شاہ جہان دے کول جدوں کوڑا آیا اونے آکھیا بھی مینوں درشن کراؤ کیڑا کوڑا ہے جڑا تسی لے کے آئے ہو انہیں کوڑا ویکھن واسطے اپنے کول بلایا
ہیرن ہیت پرتی خطرےو آیو نکارک بولیو
یہ ویکھن واسطے اڈیکدا رہیا کہ لے کے آؤ کوڑا چھیتی نال میں ویکھنا چاہنا ایہو جا کیڑا بلی کوڑا بلوان کوڑا جڑا ادھر کابل دے علاقے چوں آیا ادھر تاں کوڑیاں دیاں خاناں نے بڑے بڑے ودیا کوڑے ادھروں ملدے نے پراپت ہوندے نے ਇਹ ਘੋੜਾ ਉਡੀਕ ਰਿਹਾ ਸੀ ਇਹਨੇ ਨੂੰ ਜਿਹੜੇ ਘੋੜਾ ਲੈ ਕੇ ਆਏ ਸਨ ਖੋਹ ਕੇ ਸਿੱਖ ਕੋਲੋਂ ਉਹ ਘੋੜਾ ਲੈ ਕੇ ਇਹਦੇ ਕੋਲ ਬਾਦਸ਼ਾਹ ਕੋਲ ਆਏ ਹਨ
ਬਸਤਰੇ ਉਤਾਰ ਆਪ ਕਰ ਫੇਰਾ ਸਕਲ ਬਣਾਓ ਸ਼ੁਭ ਅਤੇਰਾ
ਘੋੜੇ ਤੇ ਜਿਹੜਾ ਕੱਪੜਾ ਪਾਇਆ ਸੀ ਕੱਪੜਾ ਲਾ ਕੇ ਘੋੜੇ ਤੇ ਹੱਥ ਫੇਰਿਆ ਸ਼ਾਹਜਹਾਨ ਨੇ ਘੋੜੇ ਦੀ ਪਿੱਠ ਦੇ ਉੱਤੇ ਹੱਥ ਫੇਰਿਆ ਫੇਰ ਕੇ ਘੋੜਾ ਵੇਖਿਆ ਕਿ ਬੜਾ ਸੁੰਦਰ ਹੈ ایک ایک انگ گھوڑے دا ایدا بنایا ہوا جی بداتا نے کڑن والے نے آپ اپنے ہاتھی کڑیا بڑا سندر گھوڑا بڑا سنکھا گھوڑا ہے
چڑھن ہیت جب ادم کرو گر پھیرو من تچن مریو
من چ پھرنا ہوا کہ میں گھوڑے تے چڑھ کے ویکھا سواری کر کے ویکھا چڑھن لگا چڑھن واسطے ہالے تیاری کرنے لگا نو سات گرہ نے من فیر دتا اندر آخو ستنام
شری واہ گرو
سات گرہ تو بنا پریرک کوئی نہیں ہے ساڈے سارے منہ دی جیڑی ڈور ہے نا وہ صاحب نے اکال پرکھ نے اپنے ہاتھ چ رکھی جویں پریردا اسی طرح کردے بادشاہ نے جدو گھوڑے چڑھن واسطے تیاری کیتی ادھر چھویں پاتشاہ نے من پھیر دتا یہ من نو پھیر دتا چڑھن والے پاسوں یہ دھیان ہٹا دتا
کرو تھکت ہے آیو دور دیو بسرام کین بنرور
کہندا نہیں اج نہیں چڑھ دے دیتے پہلا چڑھن لگا پھر کہندا نہیں نہیں رہن دو اج نہیں چڑھ دے بڑی دوروں آیا گھوڑا تھکیا ہونا یہ تھکاوٹ ہوئی ہونی ہے دوروں آیا یہ تھکاوٹ ہوئی ہوئے گی اس کر کے آرام کرن دیو گھوڑی لا دیو گھوڑے دے اتوں جیڑی کاٹھی پائی ہوئی ہے وہ کاٹھی لا دیو مالش کرو چنگی طرح یہ کھان پین نو ودیا خوراک دیو
دو ایک تین دیوس مو چر کاوت شرم سگرو پر
اج نہیں چڑھتا اج نو آرام کرن دیو دو تین دن نو آرام کرن دیو دوروں چل کے آیا بڑا لما پینڈا طے کیتا گھوڑے نے دو تین دن بعد میں سوار ہواں گا پھر میں سواری دا آنند لواں گا پھر ویکھاں گا کہ ایک کس طرح دی سواری کروندا ہے
سن امرال سران ٹھانے راو رو نت پاگ مانے
اگے جڑے امراو اہلکار سی بادشاہ نو سلاوندے نے کہندے بادشاہ تیرے بڑے مہان بھاگ نے شاہ جہان نو کہندے تیرے بڑے وڈے بھاگ نے مہان بھاگ نے کہ تیرے کول ودیا ودیا چیزاں اپنے آپ حاضر ہو جاندیاں بڑیاں بڑیاں قیمتی وستواں وہ تیرے کول چل کے آدیاں نے
اچت آپ کے سب چل آم کو کم کرے کہ کیوں دراوے
اچت وستواں نے وہ ساریاں تیرے کول چل کے پہنچ جاندیاں نے آ جاندیاں نے پویں کوئی لکاوے بھی نہ تے لکیاں ہوئیاں وستواں بھی پرگٹ ہو کے آ جاندیاں تیرے کول آ ویکھ کیویں گھوڑا لکا کے لے کے جا رہا سی سکھ پر یہ گھوڑا تیرے چڑھن واسطے کیویں تیرے کول اپنے آپ پہنچ گیا کیویں تیرے کول آ گیا بادشاہ تیرے بڑے بڑے بھاگ نے شاہ جہان نو کہہ دے دے عمراں
دیکھت کہاں ترنگ سوائے کہاں بسر جیرن تن پائے
ودیا وستواں تیرے کول آپے پہنچ جاندیاں ویکھو اے گھوڑا کتنا سندر ہے ایدے تے میلا جا ملین جا کپڑا ایدے شریر تے پایا ہویا کیڑا پتا لگدا سی وی تھلے ودیا گھوڑا یہ تا پھر پتا لگا جدو یہ دوڑیا دوڑن ویلے دا پتا لگا کہ تا بڑا چنچل تے بلی تے بلوان گھوڑا ہے تے بادشاہ ویکھ کیویں سبب بن گیا اے گھوڑا تیرے تک اپنے آپ ہی آ پہنچیا ہے
شاہ جہاں بو کری بدائے بخشیو درب نرن سمجھائے
بادشاہ شاہ جہان نے بڑی بدائی دتی انہاں نوں جڑے گھوڑا لے کے آئے سن انہاں نوں مایا دتی انعام دتا کہندا تسی تا انعام دے حقدار ہو اتنی ودیا چیز تسی میرے واسطے لے کے آئے ہو تسی میرا اتنا خیال رکھدے ہو بادشاہ نے بڑے بڑے قیمتی پدارتھ انہاں عمراواں نوں اپنے اہلکاراں نوں دتے ہن
داسن کو بو کری تگید شب نت
اپنے داساں نوں تگید کیتی جڑے تبیلے چ گھوڑے سنبھال دے سی نوکر چاکر سی انہاں نوں حکم کیتا اے نے تگید کر کے آکھیا حکم کر کے کہدا پائی بنا دیری تو اے دے گھوڑے دی سیوا وچ ہر ویلے حاضر رہنا تے ہر ویلے اے دی پل پل دی خبر مینوں پہچانی ہے کہ گھوڑا کس طرح ہے یہ مینو ہر ایک خبر میرے کول پہچانی ہے
کرت آد ارنیک مسالا مردل مہا ترن کھائے سکھالا
کھان نو کیو دیو چنگے ودیا ودیا مسالے جہد نال بہ وادی دور ہو جائے یہ شریر ہور نواں نروا ہو جائے یہ جی ودیا ودیا مسالے تے کیو آد کے نو دیو تے جڑا کومل جہا گھا ہوئے یہ بہتا سخت گھار ہی دینا کھان نو کومل کومل جا ہرا جا جڑا کھا ہوئے اوے نو کھان نو لیا کے دیو
اپنی درشت ترے بندوایو دیکت رہت مود من پایو
بادشاہ نے کوڑا اپنی نگاہ دے تھلے بنوایا جتھے دی ہر ویلے نگاہ پیندی رہی بادشاہ نے اسے محل دے نیڑے کہ ہر وقت ایدے تے نگاہ رہے لنگدیاں باہر اندر اندر جاندیاں ਨਿਗਾਹ ਰਹੇ ਘੋੜੇ ਤੇ ਉਸ ਜਗ੍ਹਾ ਤੇ ਘੋੜਾ ਇਹਨੇ ਬਣਵਾਇਆ। ਵੇਖ ਵੇਖ ਕੇ ਘੋੜਾ ਬਾਦਸ਼ਾਹ ਬੜਾ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ ਹੈ।
ਦੋਏ ਦਿਨ ਆਛੋਰੇ ਉਹ ਤੁਰੰਗ ਪੁਨ ਰੋਗੀ ਹੋਇਓ ਸਰਬੰਗ।
ਦੋ ਦਿਨ ਤਾਂ ਘੋੜਾ ਚੰਗਾ ਭਲਾ ਰਿਹਾ, ਠੀਕ ਰਿਹਾ, ਪਰ ਦੋ ਦਿਨਾਂ ਬਾਅਦ ਘੋੜੇ ਨੂੰ ਅਚਾਨਕ ਕੋਈ ਰੋਗ ਲੱਗ ਗਿਆ। ਰੋਗ ਦਾ ਪਤਾ ਨਾ ਲੱਗੇ ਵੀ ਰੋਗ ਹੈ ਕੀ ਹੈ। ਤਾਂ ਇਹਦੇ ਅੰਦਰ ਭਾਵਨਾ ਸੀ ਘੋੜੇ ਅੰਦਰ ਵੀ ਮੈਂ ਸਤਿਗੁਰਾਂ ਦੀ ਸਵਾਰੀ ਬਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿਚ ਹਾਜ਼ਰ ਹੋਵਾਂ। ਉਹ ਵਿਛੋੜੇ ਦਾ ਹੀ ਰੋਗ ਸੀ, ਪਰ ਉਹ ਆਮ ਇਹਨਾਂ ਨੂੰ ਕਿੱਥੇ ਸਮਝ ਆਵੇ। ਕਹਿੰਦੇ ਦੋ ਕੁ ਦਿਨ ਰਿਹਾ, ਦੋ ਦਿਨਾਂ ਬਾਅਦ ਇਹ ਘੋੜਾ ਰੋਗੀ ਹੋ ਗਿਆ, ਇਹਦੇ ਸਾਰੇ ਅੰਗਾਂ ਵਿਚ ਰੋਗ ਹੋ ਗਿਆ।
ਖਾਏ ਨਾ ਦਾਣਾ ਪੀਏ ਨਾ ਪਾਣੀ।
ਘੋੜਾ ਦਾਣਾ ਖਾਂਦਾ ਨਾ ਪੱਠਾ ਖਾਂਦਾ ਤੇ ਨਾ ਹੀ ਪਾਣੀ ਪੀਂਦਾ।
ਦੁਖਤ ਅਗਲੀ ਲੱਤ ਉਠਾਨੇ,
ਇਹਨੇ ਆਪਣੀ ਅਗਲੀ ਲੱਤ ਚੁੱਕ ਲਈ। ਏਦਾਂ ਵਿਖਾਉਂਦਾ ਮਾਨੋ ਜਿਵੇਂ ਦੀ ਲੱਤ ਚ ਪੀੜ ਹੈ। ਆਪਣੀ ਅਗਲੀ ਲੱਤ ਇੱਕ ਸੱਜੀ ਲੱਤ ਉੱਪਰ ਚੁੱਕ ਲਈ, ਉਹ ਏਦਾਂ ਇਹਨੂੰ ਵਿਖਾਉਂਦਾ, ਲੱਤ ਇਸ ਤਰ੍ਹਾਂ ਵਿਖਾਉਂਦਾ ਕਿ ਜਿਵੇਂ ਦੀ ਲੱਤ ਵਿਚ ਬਹੁਤ ਜ਼ਿਆਦਾ ਪੀੜਾ ਹੈ, ਦਰਦ ਹੈ।
ਦਾਸਨ ਦੇ ਕਿਛਾ ਤੋਂ ਕਰਿਓ ਆਪ ਆਏ ਕਰ ਘੋੜਾ ਲਿਓ।
ਉਸ ਵੇਲੇ ਜਿਹੜੇ ਨੌਕਰ ਸੀ ਉਹ ਭੱਜ ਕੇ ਬਾਦਸ਼ਾਹ ਕੋਲ ਗਏ, ਬਾਦਸ਼ਾਹ ਨੂੰ ਖਬਰ ਦਿੱਤੀ। ਬਾਦਸ਼ਾਹ ਜਿਹੜਾ ਨਵਾਂ ਘੋੜਾ ਆਇਆ ਉਹ ਤਾਂ ਰੋਗੀ ਹੋ ਗਿਆ, ਪਤਾ ਨੀ ਉਹਨੂੰ ਅਚਾਨਕ ਕੀ ਹੋ ਗਿਆ, ਉਹਦੇ ਸਰੀਰ ਚ ਕੋਈ ਰੋਗ ਉੱਠਿਆ। ਉਹ ਆਪਣੀ ਲੱਤ ਜਿਹੜੀ ਹੈ ਅਗਲੀ ਚੁੱਕ ਕੇ ਮਾਰਦਾ ਜ਼ਮੀਨ ਤੇ, ਜਿਵੇਂ ਬੜੀ ਭਿਆਨਕ ਦਰਦ ਉਹਦੀ ਲੱਤ ਵਿਚ ਹੁੰਦੀ ਹੈ। ਏਦਾਂ ਬਾਦਸ਼ਾਹ ਨੂੰ, ਚਲੋ ਬਾਦਸ਼ਾਹ ਸਲਾਮਤ, ਚੱਲ ਕੇ ਘੋੜੇ ਦੀ ਹਾਲਤ ਵੇਖੋ।
ਗਨਸ ਲੋਤਰੀ ਤੁਰਤ ਹਕਾਰੇ ਤਿੰਨੋ ਉਪਾਏ ਕਰੇ ਕਰ ਹਾਰੇ।
ਉਸ ਵਕਤ ਸਲੋਤਰੀ ਬੁਲਾਏ, ਸਲੋਤਰੀ ਕਹਿੰਦੇ ਨੇ ਜਿਹੜੇ ਪਸ਼ੂਆਂ ਦਾ ਦਵਾ ਦਾਰੂ ਕਰਨ ਵਾਲੇ ਡਾਕਟਰ ਹੁੰਦੇ ਨੇ ਜਾਨਵਰਾਂ ਦੇ, ਉਹਨਾਂ ਨੂੰ ਸਲੋਤਰੀ ਕਹਿ ਦਿੰਦੇ ਸਨ ਪਹਿਲਾਂ। ਉਹ ਸਲੋਤਰੀ ਬੁਲਾਏ ਬਾਦਸ਼ਾਹ ਨੇ ਵੀ ਛੇਤੀ ਨਾਲ ਵੇਖੋ ਇਹਨੂੰ ਹੈ ਕੀ। ਉਹਨਾਂ ਨੇ ਆ ਕੇ ਬੜੇ ਉਪਾਅ ਕੀਤੇ, ਬੜੀਆਂ ਦਵਾਈਆਂ ਔਸ਼ਧੀਆਂ ਤਿਆਰ ਕਰਕੇ, ਮਸਾਲੇ ਤਿਆਰ ਕਰ ਕਰਕੇ ਘੋੜੇ ਨੂੰ ਦਿੱਤੇ। ਉਹ ਹਾਰ ਗਏ, ਪਰ ਉਹਨਾਂ ਨੂੰ ਘੋੜੇ ਦਾ ਕੋਈ ਰੋਗ ਨਹੀਂ ਸਮਝ ਆਇਆ ਕਿ ਘੋੜੇ ਨੂੰ ਰੋਗ ਕੀ ਹੈ।
ਦੇਖ ਦਸ਼ਾ ਅਸ ਕੀ ਸਭ ਕਰਿਓ, ਹਜ਼ਰਤ ਸੁਣੋ ਨਾ ਹਮ ਰੁਝ ਲਿਓ।
ਘੋੜੇ ਦੀ ਹਾਲਤ ਵੇਖ ਕੇ ਉਹ ਜਿਹੜੇ ਸਲੋਤਰੀ ਸਨ, ਡਾਕਟਰ ਸਨ ਘੋੜਿਆਂ ਦੇ, ਉਹਨਾਂ ਨੇ ਵੇਖ ਕੇ ਚੰਗੀ ਤਰ੍ਹਾਂ ਬਾਦਸ਼ਾਹ ਨੂੰ ਕਿਹਾ। ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ ਸਾਨੂੰ ਤਾਂ ਨਹੀਂ ਪਤਾ ਲੱਗ ਰਿਹਾ ਕਿ ਘੋੜੇ ਨੂੰ ਕੀ ਰੋਗ ਹੈ। ਅਸੀਂ ਵੇਖ ਵੇਖ ਕੇ ਹਾਰ ਗਏ ਹਾਂ, ਥੱਕ ਗਏ ਹਾਂ, ਪਰ ਸਾਨੂੰ ਇਹਦਾ ਕੋਈ ਰੋਗ ਸਮਝ ਨਹੀਂ ਆ ਰਿਹਾ।
ਰੱਖਣੇ ਉਚਿਤ ਨਹੀਂ ਇਸ ਠੌਰਾ, ਇਸ ਕੀ ਗੰਧ ਪਾਏ ਅਸੀਂ ਔਰਾ।
ਬਾਦਸ਼ਾਹ ਸਾਡੀ ਸਲਾਹ ਇਹ ਹੈ ਵੀ ਇਹ ਘੋੜਾ ਇੱਥੇ ਰੱਖਣ ਯੋਗ ਨਹੀਂ ਹੁਣ ਤੇਰੇ ਤਬੇਲੇ ਚ, ਤੂੰ ਇਸ ਘੋੜੇ ਨੂੰ ਆਪਣੇ ਇਸ ਤਬੇਲੇ ਚ ਨਾ ਰੱਖ, ਕਿਉਂਕਿ ਇਹਦੀ ਮੁਸ਼ਕ ਪਾ ਕੇ, ਇਹਦੀ ਗੰਧ ਪਾ ਕੇ ਦੂਜੇ ਘੋੜੇ ਵੀ ਬਿਮਾਰ ਹੋ ਸਕਦੇ ਨੇ। ਪਤਾ ਨੀ ਇਹਨੂੰ ਕੀ ਰੋਗ ਹੈ, ਸਮਝ ਨਹੀਂ ਆ ਰਹੀ। ਜੇ ਸਮਝ ਆ ਜਾਏ ਤੇ ਅਸੀਂ ਇਹਦਾ ਇਲਾਜ ਕਰੀਏ। ਇਹਦੀ ਗੰਧ ਪਾ ਕੇ, ਇਹਦੀ ਮੁਸ਼ਕ ਦੇ ਨਾਲ ਦੂਜੇ ਘੋੜੇ ਵੀ ਬਿਮਾਰ ਹੋ ਸਕਦੇ ਨੇ, ਇਸ ਕਰਕੇ ਇਹਨੂੰ ਇੱਥੇ ਰੱਖਣਾ ਠੀਕ ਨਹੀਂ।
ਕਿਸੇ ਉਮਰਾਵ ਦਿਓ ਜੋਲੇ ਉਪਚਾਰ ਚਿਰ ਲੋ ਧਨ ਦੇ।
ਬਾਦਸ਼ਾਹ ਇਹ ਘੋੜਾ ਤਾਂ ਤੂੰ ਆਪਣੇ ਕਿਸੇ ਉਮਰਾਵ ਨੂੰ ਦੇ ਦੇ ਕੇ ਜਿਹੜਾ ਇਹਦਾ ਦੇਖਭਾਲ ਕਰੀ ਜਾਵੇ, ਇਸ ਘੋੜੇ ਦੀ ਸੰਭਾਲ ਕਰੀ ਜਾਵੇ। ਜੇ ਤੇਰੇ ਤਬੇਲੇ ਚ ਬੰਨਿਆ ਰਹੇਗਾ, ਤੇਰੇ ਤਬੇਲੇ ਚ ਘੋੜੇ ਹੋਰ ਬੜੇ ਬੜੇ ਕੀਮਤੀ ਨੇ ਲੱਖਾਂ ਰੁਪਏ ਦੀ ਲਾਗਤ ਦੇ, ਉਹ ਨਾ ਬਿਮਾਰ ਹੋ ਜਾਣ। ਇਹ ਘੋੜਾ ਤਾਂ ਤੂੰ ਆਪਣੇ ਕਿਸੇ ਉਮਰਾਵ ਨੂੰ ਦੇ ਦੇ, ਉਹਨਾਂ ਨੂੰ ਪੈਸਾ ਖਰਚਾ ਵੀ ਦੇ ਛੱਡ ਕਿ ਉਹ ਇਸ ਘੋੜੇ ਦਾ ਇਲਾਜ ਕਰਾਉਣ, ਇਸ ਘੋੜੇ ਦਾ ਇਲਾਜ ਕਰਾ ਕੇ ਇਹਨੂੰ ਠੀਕ ਕਰਨ।
ਸੁਣਤ ਸ਼ਾਯੁਤ ਚਿੰਤ ਬਿਰਾਜੇ ਰੁਸਤਮ ਖਾਨ ਉਤੋਂ ਟਿਕ ਕਾਵੇ।
ਬਾਦਸ਼ਾਹ ਦੇ ਮਨ ਚ ਬੜੀ ਚਿੰਤਾ ਹੋਈ, ਬੜਾ ਫਿਕਰ ਹੋਇਆ ਵੀ ਕਿਤੇ ਮੇਰੇ ਦੂਜੇ ਘੋੜੇ ਵੀ ਬਿਮਾਰ ਨਾ ਹੋ ਜਾਣ ਇਹਦੇ ਨਾਲ। ਇਹਦੇ ਮਨ ਚ ਫਿਕਰ ਇਸ ਗੱਲ ਦਾ ਵੀ ਸੀ ਕਿ ਏਡਾ ਸੋਹਣਾ ਘੋੜਾ ਇਹਦੇ ਤੇ ਚੜਨਾ ਨਸੀਬ ਨਹੀਂ ਹੋਇਆ, ਚੜ ਕਿਵੇਂ ਸਕਦਾ ਸੀ ਜਿਹੜਾ ਹੈ ਹੀ ਛੇਵੇਂ ਪਾਤਸ਼ਾਹ ਜੋਗੇ ਆਇਆ, ਇਹ ਕਿਵੇਂ ਚੜ ਜਾਂਦਾ। ਉਸ ਵਕਤ ਬੜੀ ਚਿੰਤਾ ਇਹਦੇ ਮਨ ਵਿਚ ਲੱਗ ਕੇ, ਇੱਕ ਕਾਜੀ ਬੈਠਾ ਸੀ, ਇਹਦਾ ਨਾਂ ਸੀ ਰੁਸਤਮ ਖਾਨ। ਇਹ ਰੁਸਤਮ ਖਾਨ ਕਾਜੀ ਸੀ, ਮਾਤਾ ਕੌਲਾਂ ਦਾ ਪਿਤਾ, ਮਾਤਾ ਕੌਲਾਂ ਜੀ ਜੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਾਸੀ ਬਣੀ। ਰੁਸਤਮ ਖਾਨ ਕਾਜੀ ਉਹ ਉਸ ਵੇਲੇ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਬੈਠਾ ਸੀ।
ਜਿਸ ਤੇ ਸੁਣੇ ਕਿਤਾਬ ਹਮੇਸ਼ ਟਿਕ ਰਾਖੈ ਦੇ ਦਰਬ ਵਿਸ਼ੇਸ਼।
ਸ਼ਾਹਜਹਾਨ ਬਾਦਸ਼ਾਹ ਕਾਜੀ ਰੁਸਤਮ ਖਾਂ ਦੇ ਕੋਲੋਂ ਰੋਜ਼ ਕੁਰਾਨ ਸੁਣਿਆ ਕਰਦਾ ਸੀ। ਉਹਦੇ ਕੋਲ ਰੋਜ਼ ਕਿਤਾਬ ਸੁਣਨੀ, ਇਹਨੇ ਕੁਰਾਨ ਸੁਣਨੀ, ਤੇ ਉਹਦਾ ਬੜਾ ਸਤਿਕਾਰ ਕਰਦਾ ਸੀ ਕਾਜੀ ਦਾ। ਹਰ ਵੇਲੇ ਨੂੰ ਮਾਇਆ ਦੇ ਖੁੱਲੇ ਗੱਫੇ ਦੇ ਕੇ ਕਾਜੀ ਨੂੰ ਕੋਲ ਰੱਖਦਾ ਸੀ, ਉਹਦੇ ਕੋਲੋਂ ਹਰ ਵੇਲੇ ਕਿਤਾਬ ਸੁਣਦਾ ਰਹਿੰਦਾ ਸੀ।
ਕਯੋ ਸ਼ਾਹ ਏ ਲਿਓ ਤੁਰੰਗ, ਕਰ ਉਪਚਾਰ ਮਿਟੈ ਰੁਜ ਅੰਗ।
ਬਾਦਸ਼ਾਹ ਬੋਲਿਆ, ਸ਼ਾਹਜਹਾਨ ਕਾਜੀ ਰੁਸਤਮ ਖਾਂ ਨੂੰ ਕਹਿਣ ਲੱਗਾ, ਕਾਜੀ ਸਾਹਿਬ ਇਹ ਘੋੜਾ ਤੁਸੀਂ ਲੈ ਲਓ, ਇਹ ਘੋੜਾ ਤੁਸੀਂ ਆਪਣੇ ਕੋਲ ਰੱਖ ਲਓ, ਇਹਦਾ ਇਲਾਜ ਕਰਾ ਲਓ, ਜੇ ਤੁਹਾਡੇ ਭਾਗ ਚੰਗੇ ਹੋਏ ਤੇ ਠੀਕ ਹੋ ਜਾਏਗਾ। ਇਹ ਘੋੜੇ ਦਾ ਉਪਚਾਰ ਕਰਾ ਕੇ ਇਹਦੇ ਅੰਗ ਜਿਹੜੇ ਨੇ ਉਹ ਨਵੇਂ ਨਰੋਏ ਕਰ ਲਵੋ, ਰੋਗ ਰਹਿ ਤੇ ਤੂੰ ਕਰ ਲਵੋ।
ਨਾਏ ਤਾਂ ਕਰੈ ਖਰੀਦਣ ਕੋਏ, ਤਨ ਗਨ ਕੋਲੇ ਦੀ ਜੈ ਸੋਏ।
ਜੇ ਤੁਸੀਂ ਇਹਦਾ ਇਲਾਜ ਕਰਾ ਸਕਦੇ ਹੋ ਤਾਂ ਠੀਕ ਹੈ, ਇਲਾਜ ਕਰਾ ਲਓ। ਜੇ ਇਲਾਜ ਨਹੀਂ ਕਰਾ ਸਕਦੇ, ਤੁਹਾਨੂੰ ਇਹਦੇ ਪੈਸੇ ਮਿਲਦੇ ਨੇ ਦੋ, ਕਿਤੇ ਵੇਚ ਕੇ ਜੇ ਕੋਈ ਇਹਨੂੰ ਖਰੀਦਣਾ ਚਾਹੁੰਦਾ ਤੇ ਇਹਨੂੰ ਵੇਚ ਦਿਓ, ਤੇ ਵੇਚ ਕੇ ਜਿਹੜੇ ਪੈਸੇ ਮਿਲਦੇ ਨੇ ਉਹ ਵੀ ਤੁਸੀਂ ਆਪਣੇ ਕੋਲ ਰੱਖ ਲਓ।
ਮੈਂ ਅਰੋਡ ਬੇਲਾ ਕਰਿਓ, ਨਜ਼ਰ ਲਾਏ ਕਿਨ ਤਾ ਛਿਨ ਦਿਓ।
ਘੋੜਾ ਸਵਾਰ ਹੋਣ ਦੇ ਯੋਗ ਨਹੀਂ ਰਿਹਾ, ਹੁਣ ਇਹਦੀ ਸਵਾਰੀ ਕੀ ਕਰਨੀ ਹੈ, ਤਾਂ ਰੋਗੀ ਹੋ ਗਿਆ। ਇਹਨੂੰ ਕਿਸੇ ਨੇ ਨਜ਼ਰ ਲਾ ਦਿੱਤੀ, ਇਹੋ ਜਿਹੀ ਭੈੜੀ ਨਜ਼ਰ ਲੱਗੀ ਹੈ ਕਿਸੇ ਦੀ, ਇਹ ਘੋੜੇ ਦੇ ਸਾਰੇ ਅੰਗ ਹੀ ਦਹਿਨ ਹੋ ਗਏ, ਇਹ ਚੜ੍ਹਨ ਜੋਗਾ ਹੀ ਨਹੀਂ ਰਿਹਾ। ਕਾਜੀ ਸਾਹਿਬ ਘੋੜਾ ਤੁਸੀਂ ਲੈ ਜਾਓ, ਜੇ ਉਪਚਾਰ ਕਰਾਉਣਾ ਹੈ ਤਾਂ ਉਹ ਵੀ ਕਰਾ ਲਓ, ਜੇ ਨਹੀਂ ਤਾਂ ਵੇਚ ਕੇ ਕਿਤੇ ਇਹਦੇ ਪੈਸੇ ਕਮਾਏ ਜਾਂਦੇ ਨੇ ਤਾਂ ਉਹ ਕਮਾ ਲਵੋ।
ਸਭ ਸਲੋਤਰੀ ਕਰੇ ਉਪਾਏ, ਮਿੱਟੀ ਨਾ ਖੇਦ ਨਾ ਲਾਪ ਟਿਕਾਏ।
ਮੇਰੇ ਜਿੰਨੇ ਡਾਕਟਰ ਹਕੀਮ ਵੈਦ ਸਨ ਉਹਨਾਂ ਸਾਰਿਆਂ ਨੇ ਇਲਾਜ ਕਰ ਸਲੋਤਰੀਆਂ ਨੇ ਵੇਖ ਲਿਆ, ਪਰ ਘੋੜਾ ਰੋਗ ਤੋਂ ਰਹਿਤ ਨਹੀਂ ਹੋ ਸਕਿਆ, ਨਾ ਇਹਦੇ ਤਨ ਦਾ ਖੇਦ ਮਿਟਿਆ, ਨਾ ਹੀ ਇਹਨੇ ਆਪਣਾ ਪੈਰ ਜ਼ਮੀਨ ਤੇ ਰੱਖਿਆ, ਪੈਰ ਉਸੇ ਤਰ੍ਹਾਂ ਉੱਪਰ ਚੁੱਕਿਆ ਹੋਇਆ, ਉਹਨੂੰ ਮੁੜ ਕੇ ਆਪਣੀ ਜ਼ਮੀਨ ਤੇ ਨਹੀਂ ਟਿਕਾਇਆ, ਲੱਤ ਜ਼ਮੀਨ ਤੇ ਨਹੀਂ ਟਿਕਾਉਂਦਾ।
ਸੁਣ ਕਾਜ਼ੀ ਉਰ ਪਇਓ ਪਰਮੋਦ, ਨਿਮਿਓ ਬਾਰਬੋ ਹਜ਼ਰਤ ਕੋਦ।
ਕਾਜ਼ੀ ਕੁਝ ਖੁਸ਼ ਹੋਇਆ ਵੀ ਚਲੋ ਕੁਝ ਤਾਂ ਵੱਟਿਆ ਜਾਏਗਾ ਨਾ, ਘੋੜੇ ਦਾ ਵੇਚਾਂਗਾ ਤਾਂ ਕੁਝ ਨਾ ਕੁਝ ਮੁਨਾਫਾ ਤਾਂ ਹੋਵੇਗਾ ਹੀ। ਬੜੀ ਖੁਸ਼ੀ ਹੋਈ ਕਾਜ਼ੀ ਦੇ ਮਨ ਵਿਚ, ਇਹਨੇ ਚੁੱਕ ਚੁੱਕ ਕੇ 7 ਵਾਰੀ ਬਾਦਸ਼ਾਹ ਸ਼ਾਹਜਹਾਨ ਨੂੰ ਸਲਾਮ ਕੀਤੀ।
ਲੇ ਤੁਰੰਗ ਆਨਤ ਬਾ ਸੰਗ, ਸਨੇ ਸਨੇ ਚੱਲ ਪੀੜ ਤਿਆੰਗ।
ਘੋੜੇ ਨੂੰ ਲੈ ਕੇ ਕਾਜੀ ਨਾਲ ਆ ਗਿਆ ਬਾਦਸ਼ਾਹ ਦੇ ਕੋਲੋਂ, ਚੱਲਦਾ ਸਹਿਜੇ ਸਹਿਜੇ ਤੁਰਿਆ ਆਉਂਦਾ, ਘੋੜੇ ਕੋਲੋਂ ਵੀ ਤੁਰਿਆ ਨਹੀਂ ਜਾਂਦਾ, ਉਹਦੀ ਲੱਤ ਜ਼ਮੀਨ ਤੇ ਨਹੀਂ ਸੀ ਲੱਗਦੀ ਘੋੜੇ ਦੀ, ਉਹ ਵੀ ਸਹਿਜੇ ਸਹਿਜੇ ਪੈਰ ਪੁੱਟਦਾ, ਸਹਿਜੇ ਸਹਿਜੇ ਤੁਰਿਆ ਆ ਰਿਹਾ।
ਜਾਹੇ ਦੁਰਗ ਤੇ ਜਿਸ ਮਗ ਘਰ ਕੋ, ਬੀਚ ਹੋ ਤੋ ਡੇਰਾ ਸਤਗੁਰ ਕੋ।
ਜਿਹੜੇ ਰਸਤਿਓ ਕਾਜੀ ਆਪਣੇ ਘਰ ਜਾਂਦਾ ਸੀ ਨਾ, ਬਾਦਸ਼ਾਹ ਦੇ ਕਿਲੇ ਤੋਂ ਆਪਣੇ ਘਰ ਜਾਂਦਾ ਸੀ ਜਿਹੜੇ ਰਸਤਿਓ, ਉਸੇ ਰਸਤੇ ਦੇ ਵਿਚ ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਸੀ, ਛੇਵੇਂ ਪਾਤਸ਼ਾਹ ਉਸੇ ਰਸਤੇ ਦੇ ਵਿਚ ਡੇਰਾ ਕੀਤਾ ਹੋਇਆ ਸੀ ਮਹਾਰਾਜ ਜੀ ਨੇ, ਜਿੱਥੋਂ ਕਾਜੀ ਰੋਜ਼ ਕਿਲੇ ਦੇ ਕੋਲੋਂ ਆਪਣੇ ਘਰ ਚੱਲ ਕੇ ਜਾਂਦਾ ਸੀ।
ਆਵਤ ਜਾਤ ਨਜ਼ਰ ਤੈ ਪਰੈ, ਹੋਏ ਉੱਚੇ ਸ਼੍ਰੀ ਗੁਰਨਿਤ ਥਿਰੈ।
ਆਉਂਦਿਆਂ ਜਾਂਦਿਆਂ ਜਦੋਂ ਰਸਤੇ ਚ ਕੋਈ ਆਉਂਦਾ ਜਾਂਦਾ ਸੀ, ਸਤਿਗੁਰੂ ਜੀ ਦੀ ਨਿਗਾਹ ਪੈਂਦੀ ਸੀ ਵੀ ਕੌਣ ਆ ਰਿਹਾ ਕੌਣ ਜਾ ਰਿਹਾ, ਬਿਲਕੁਲ ਨਾਲ ਰਸਤਾ ਲੰਘਦਾ ਸੀ ਸਤਿਗੁਰਾਂ ਦੇ ਡੇਰੇ। ਮਹਾਰਾਜ ਜੀ ਉੱਚੀ ਥਾਂ ਤੇ ਬੈਠਦੇ ਸਨ, ਉੱਚੇ ਥਾਂ ਤੇ ਬੈਠਣ ਕਰਕੇ ਸਤਿਗੁਰਾਂ ਦੀ ਨਿਗਾਹ ਦੂਰ ਤੱਕ ਪੈਂਦੀ ਸੀ ਆਉਂਦੇ ਜਾਂਦਿਆਂ ਲੋਕਾਂ ਨੂੰ, ਰਸਤੇ ਚ ਮਹਾਰਾਜ ਜੀ ਵੇਖ ਲੈਦੇ ਸੀ, ਕਾਜੀ ਨੂੰ ਵੀ ਮਹਾਰਾਜ ਜੀ ਰੋਜ਼ ਲੰਘਦਿਆਂ ਵੇਖਦੇ ਸਨ।
ਹਾਏ ਕੇ ਸਹਿਤ ਤਾਂ ਚੱਲ ਆਇਓ, ਜੈ ਸਿੱਖ ਕਨ ਦੀਵਾਨ ਲਗਾਇਓ।
ਗੁਰਸਿੱਖਾਂ ਦਾ ਸਤਿਗੁਰਾਂ ਦੀ ਹਜ਼ੂਰੀ ਚ ਦੀਵਾਨ ਲੱਗਾ ਹੋਇਆ ਸੀ, ਸਜਿਆ ਹੋਇਆ ਸੀ, ਉਸੇ ਰਸਤੇ ਦੇ ਕੋਲੋਂ ਦੀਵਾਨ ਦੇ ਕੋਲੋਂ ਇਹ ਘੋੜਾ ਲੈ ਕੇ ਆ ਰਿਹਾ ਕਾਜੀ, ਬਿਲਕੁਲ ਦੀਵਾਨ ਦੇ ਲਾਗੇ ਘੋੜਾ ਲੈ ਕੇ ਕਾਜੀ ਪਹੁੰਚਿਆ ਹੈ।
ਉੱਚ ਬਿਰਾਜੈ ਅੰਤਰ ਜਾਮੇ, ਜੋ ਕਰਤਾ ਸਭ ਜਗ ਕੋ ਸਵਾਮੀ।
ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਚੇ ਥਾਂ ਤੇ ਬੈਠੇ ਸਨ, ਜੋ ਸਾਰੇ ਜਗਤ ਦੇ ਸਵਾਮੀ ਨੇ, ਤੇ ਅੰਤਰ ਜਾਮੀ ਨੇ ਕੀ ਵਰਤ ਰਿਹਾ, ਕਿੱਥੇ ਕੀ ਵਰਤ ਰਿਹਾ, ਕਿਸ ਜੀਵ ਦੇ ਅੰਦਰ ਕੀ ਵਰਤ ਰਿਹਾ, ਉਸ ਘੋੜੇ ਦੇ ਅੰਦਰ ਵੀ ਜੋ ਫੁਰਨਾ ਫੁਰ ਰਿਹਾ ਸੀ ਉਹ ਵੀ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਜਾਣਦੇ ਸਨ। ਐਸੇ ਜਗਤ ਦੇ ਸਵਾਮੀ ਮਹਾਰਾਜ ਜੀ ਉੱਚੇ ਥਾਂ ਤੇ ਬੈਠੇ ਜਦੋਂ ਘੋੜਾ ਲੈ ਕੇ ਆਇਆ,
करी तो रंग हरेक विशेखा मनो पुकार श्री गुरु देखा।
जदों घोड़ा लागे आया ना सतगुरां दे दीवान दे दरबार दे ते घोड़ा हिड़किया उच्ची आवाज विच हिड़किया ते हिणक के मानो गुरु हरगोबिंद साहब दे चरणा च घोड़े ने पुकार कीती है। हिणकिया ना जदों घोड़ा कहिंदे मानो उन्हें सतगुरु सच्चे पातशाह नूं वेख के महाराज जी नूं पुकार कीती होवे।
तुरक तोम तब ताल बिलंदर मैं आरत गज दीन मनिंदर।
घोड़े ने पुकार कीती आख्या महाराज जिवें हाथी दा अलंकार हुंदा ना जिहड़ा हाथी सरोवर दे विच ग्रसिया होया सी तंदुए ने ते भगवान ने उहनूं छुड़ाया सी गुरबाणी च बचन आउंदा गज ग्रह ते छूटा ओ अलंकार भाई साहब इत्थे बंध रहे। घोड़े ने इन्ना एदां पुकार कीती महाराज जिहड़ा इह तुरकां दा तेज है इन्हों का तप तेज है वह ताल दे बिलंद बिलंद वड्डे सरोवर दे समान है ते मैं उस सरोवर दे विच आरत हाथी दे समान डिगा होया जिवें सरोवर च हाथी डिगा होया सी। घोड़ा कहिंदा मैं इन्हां तुरकां दे सरोवर विच हाथी दे समान दीन हो के डिगा होया।
काजी ग्रा ग्रसियो ले जात बिरद दीन बंद बखियात।
आ जिहड़ा काजी है ग्राह बनिया होया जिवें हाथी नूं ग्राह ने फड़िया सी ना इह काजी भी महाराज मैनूं ग्राह फड़ के ग्रस के लैके जा रहा है ते महाराज तुहाडा बिरद है दीना बंधु जिवें हाथी नूं दीन जान के ओहदी लज्जिया रखी ओहदियां तंदा तोड़ के ग्राह दियां हाथी नूं मुक्त कीता महाराज इस काजी रूपी ग्रह दे कोलो आप जी कृपा करके मैनू मुक्त कराओ। तुसी अपना दीना बंधु जो बिरद है जो बख्यात प्रगट है सारे संसार विच उस बिरद दी पालना करो।
करो छुड़ा मन राखो पात कृपा निदान सुनो अरदास।
लो मैनू रख लो अपने कोल रखो अपनी सेवा च महाराज मैं तां इस दुनिया ते धरती ते भेजिया ही तुहाडी सेवा वास्ते गया मैं तां इस जन्म नूं धार के आया तुहाडी सेवा वास्ते ते महाराज मैनू अपने पास रखो हे कृपा निधान मेरी अरदास सुनो। कहिंदे इदां घोड़ा हिणकिया ते हिणक के मानो अंदरों इस तरह छेवें पातशाह दे चरणा च बेनती ते अरदास कर रहा है।
आसमान की लक कै तत्काला
घोड़े दे मन दी जान के घोड़े दे अंदर दे मन दी जान के
करे बिलोचन ओच बिसाला।
तत्काल छेवें पातशाह ने अखां उच्चियां कीतियां जदों घोड़े दी हिणक सुनी ना रस्ता नाल ही सी लंघिया जा रहा सी काजी लै के ते महाराज जी दे कन्नां च आवाज पई घोड़े दे मन दी जान के साहिबां ने अपने नेत्र उपर चुक के जगह मार के वेखिया।
दिश मार्ग की दृष्ट चलाए
रस्ते वल महाराज जी ने निगाह मार के वेखिया
बोले कौन तुरंग ले जाए।
रस्ते वल वेख के महाराज जी बोले भाई सिखो आ घोड़ा कौन ले जांदा घोड़ा हिणकदा आवाज आउंदी है घोड़े दे हिणकण दी आ रस्ते विचों घोड़ा कौन ले जांदा है।
सने सने गमन तो दुखे आ रहा
घोड़ा बड़ा दुखी लगदा बड़ा होले होले टुरदा घोड़े नूं लगदा कोई रोग है कि बड़ा होले होले घोड़ा चल रहा घोड़ा बड़ा दुखी जापदा है।
कितक सिख उड़ तबा न्यारा
सिख दौड़ के गए उन्हां ने बाहर जाके वेख्या
काजी है गरीब निवाज जात लियो कोरोगी बाज।
सिख ने आके दस्या महाराज काजी जा रहा रुस्तम खां घोड़ा लैके कोई रोगी घोड़ा है घोड़े नूं कोई रोग लगदा ते बड़ा होले होले घोड़ा टुरदा पैर नहीं लाउंदा जमीन ते अपना अगला कोई दुखदा है उहदी लत दुखदी है ते महाराज किसे रोगी घोड़े नूं काजी रुस्तम खां लई जा रहा है।
एम सुन घोड़ा ले आयो जोए उठत बिलोकी उपर के सोए।
सिख घोड़ा लै के आया सी काबल तो ओ गया भज के बाहर वेखण लई कि ओही घोड़ा तां नहीं जिहड़ा सतगुरां वास्ते मैं लियाया सी उहने बाहर जाके वेख्या उहने पछाण लिया भी इह तां ओही घोड़ा है जिहड़ा मैं सतगुरां लई लै के आया सी।
और हरकत मुक तुरती उचारा श्री گرو جی ترنگ تمہارا.
بڑا خوش ہویا وہ سکھ تے چھتی کول آ کے مہاراج جی نو کہن لگا پادشاہ تا تہاڈا گھوڑا ہے جڑا کاجی لئی جاندا ہے. اے پادشاہ غریب نواز صاحب سچے ستگرو جی اے گھوڑا تا تہاڈا ہے.
پچھڑ موئے تے دربل بھیو
میرے تو بچھڑ کے تہاڈے تو بچھڑ کے مہاراج گھوڑا دربل ہو گیا کمزور ہو گیا.
یتن کر راور لیو
مہاراج جی یتن میں تہاڈے لئی کر کے لیاندا سی پر حالے تسی کوئی یتن نو پراپت کرن واسطے نہیں لیا کیتا.
دشتن کے بس بات حال
گھوڑا دشتاں دے بس رہا ہے ترکاں دے بس رہا کہ گھوڑے دی ایہو جی حالت ہو گئی ہے.
لیجے ستگر آپ سنبھال
مہاراج تہاڈا گھوڑا تے آپ کرپا کرو دیا کر کے اپنا گھوڑا غریب نواز دیا ند پاتشاہ جی سنبھال لو.
صدق پریم سکھ کے اور ہیرا
سکھ دی ہردے دی بھاونا چھویں پاتشاہ نے ویکھی وی سکھ اندر کنا پریم جڑا اس سمے ایک لاکھ روپیہ خرچ کے گھوڑا لیا ہوئے گا ستگرو نے کنا پریم ہوئے گا. اس ویلے دا ایک لاکھ روپیہ اج کروڑ روپے دے برابر نہیں ہے تے کنی بھاونا ہوئے گی اس سکھ اندر. ستگرو نے سکھ دے اندر دا پریم ویکھیا سکھ دے اندر دی بھاونا ویکھی.
قاضی دش ملوک تس میرا
راج نے قاضی ول اس ویلے رستے چ جاندے قاضی ول ویکھیا
سد کہ سکھ سمیپ ہکارا
جی آخیا بھی قاضی نو بلا کے لیا ساڈے کول سکھ نو بھیجیا تے سکھ نو بھیج کے قاضی نو کول سدیا
قادر سبا بیچ بیٹھارا
قاضی نو کول بٹھایا بڑا ستکار دے کے مہاراج جی نے کول بٹھایا.
اے برتنت کو بوجھی اور جبے
مہاراج جی نے گھوڑے بارے پوچھیا قاضی نو کہ گھوڑا جڑا تسی لے کے آ رہے ہو.
قاضی کہت پے او سب سبے
پوچھیا وی گھوڑا کتھوں آیا قاضی صاحب تہاڈے کول تے قاضی نے گھوڑے دا سارا پرسنگ سنانا شروع کیتا.
کابل دشتے شاہ منگواوا جڈیو نہیں جڈ میں للچایا
گرو جی اے گھوڑا بادشاہ نے کابل ولو منگایا بڑا قیمتی گھوڑا کہندے بڑی لاگت لائی ہے بادشاہ نے دے ہن قاضی نو نہیں سی پتا اے گھوڑا کتھوں آیا ہے تا صاحباں دا ہی سی سکھ لے کے آیا سی. قاضی کہندا ہے تاں بادشاہ نے کابل تو منگوایا ہے پر او چڑھیا چڑھ نہیں سکیا گھوڑے تے سواری نہیں کر سکی لاواں ہی رہا ہے گھوڑا او دا من سی چڑھن نو پر چڑھ نہیں سکیا.
دوئے دن اچھوریو تبیلے
ایک دن بادشاہ دے تبیلے چ گھوڑا ٹھیک ٹھاک رہا ہے
بھیو روگ پن کیو دوہلے
پتا نہیں دو دن بعد گھوڑے نو کی ہو گیا کیڑا ایہو جا روگ لگ گیا ہے تے اس روگ کٹ کے گھوڑا بڑا دکھی ہے بڑا زیادہ دکھی ہے.
اپنے اچت نظرت جانا
بادشاہ نے ویکھیا بھی یہ گھوڑا میرے اچت نہیں رہا میرے چڑھن دے یوگ نہیں رہا
مجھ کو بخش دین ات جانا
بادشاہ نے گھوڑا گرو جی مینوں دے دتا اور نے آکھیا قاضی صاحب یہ گھوڑا تسی لے جاؤ
کرو علاج کرو اے رازے بیچ دیو کس بازے
بادشاہ نے مینوں کیا ہے قاضی صاحب ایک گھوڑا لے جو ایدہ علاج کرا لو جے علاج ہوندا ہے جے نہیں کرانا چاہندے علاج تے کتے ویچ دیو انہیں مینوں دوویں تنگ دس دتے نے جے رکھ کے علاج کرنا تاں کرا لو جے علاج نہیں کرا سکدا تے کتے ویچنا چاہنا تینوں ویچ دے.
اب لے کر میں سدن سداروں دیدے اوشد روگ نوارو
جی ہن میں ایک گھوڑا لے کے اپنے گھر چلیا اوشدیاں دے کے دوائیاں کر کے مسالے دے کے میں ایک گھوڑا روگ رہت کرانگا ایک گھوڑے نو ٹھیک کرانگا.
اس دش دش سار گر کہے جے بیچن چات چت
مہاراج جی گھوڑا لاگے کھڑا سی ویخ کے گھوڑے وال مہاراج سچے پاتشاہ کہندے قاضی صاحب جے دوجا طریقہ جڑا بادشاہ نے تانوں دسیا ویچن واسطے گھوڑا ویچنا چاہندے ہو جے تسی گھوڑے ویچن دی گل کیتی ہے گھوڑا ویچن دی گل کیتی تے دسو اے گھوڑا ویچنا چاہندے ہو.
کر کے مول دیو ہم پاس اس کو روگ کرے سب ناس
خریدن والے بیٹھے ہیں تے تو ویچنا ہے تے دا مول کر کے دس دے بھی کنے دا ویچنا ਅਸੀਂ ਇਹ ਘੋੜਾ ਖਰੀਦਣ ਨੂੰ ਤਿਆਰ ਹਾਂ ਔਰ ਖਰੀਦ ਕੇ ਇਸ ਘੋੜੇ ਦਾ ਰੋਗ ਅਸੀਂ ਆਪੇ ਦੂਰ ਕਰ ਦਿਆਂਗੇ, ਸਾਨੂੰ ਪਤਾ ਹੈ ਘੋੜੇ ਦਾ ਰੋਗ ਕੀ ਹੈ।
ਸੁਣ ਕਾਜ਼ੀ ਕੈ ਬੋਲ ਬਿਸਾਲਾ ਕੋ ਦੇ ਸਕੇ ਦੇ ਕੇ ਇਸ ਕਾਲਾ।
ਕਹਿਣ ਲੱਗਾ ਗੁਰੂ ਜੀ ਘੋੜਾ ਬੜਾ ਕੀਮਤੀ, ਇਹਦਾ ਮੁੱਲ ਭਲਾ ਕੌਣ ਦੇ ਸਕਦਾ, ਇੰਨਾ ਕੀਮਤੀ ਘੋੜਾ ਇਹਦਾ ਤਾਂ ਮੁੱਲ ਕੋਈ ਤਾਰ ਹੀ ਨਹੀਂ ਸਕਦਾ, ਇਹ ਤਾਂ ਬਹੁਤ ਜਿਆਦਾ ਕੀਮਤੀ ਘੋੜਾ ਹੈ।
ਤੀਨ ਚਰਨੇ ਕਸਰੈ ਨ ਧਰਨੇ ਜਿਉ ਲਾਖ ਕੀਮਤੇ ਬਰਨੇ।
ਇਹਦੀਆਂ ਤਿੰਨੇ ਲੱਤਾਂ ਕੰਮ ਕਰਦੀਆਂ ਨੇ, ਇੱਕ ਲੱਤ ਤਾਂ ਜ਼ਮੀਨ ਤੇ ਰੱਖਦਾ ਹੀ ਨਹੀਂ ਪਿਆ, ਤਿੰਨੇ ਲੱਤਾਂ ਨਾਲ ਚੱਲ ਰਿਹਾ, ਪਰ ਜਦੋਂ ਇਹ ਚਾਰਾਂ ਲੱਤਾਂ ਤੇ ਚੱਲਦਾ ਸੀ ਬਲੀ ਸੀ, ਉਦੋਂ 1,00,000 ਰੁਪਈਆ ਦੇ ਕੇ ਘੋੜਾ ਇਹ ਬਾਦਸ਼ਾਹ ਨੇ ਖਰੀਦਿਆ। ਜੇ ਕਿਤੇ ਚਾਰੇ ਲੱਤਾਂ ਇਹਦੀਆਂ ਜ਼ਮੀਨ ਤੇ ਲੱਗ ਜਾਣ ਤੇ ਬਾਦਸ਼ਾਹ ਨੇ 1,00,000 ਰੁਪਈਆ ਇਸ ਘੋੜੇ ਦੀ ਕੀਮਤ ਲਾਈ ਹੈ।
ਸੂਰਤ ਸੁੰਦਰ ਜਨ ਕਿਨ ਘੜਿਓ,
ਕਹਿੰਦੇ ਬੜੀ ਸੋਹਣੀ ਸੂਰਤ ਹੈ ਇਸ ਘੋੜੇ ਦੀ, ਮਾਨੋ ਕਿਸੇ ਨੇ ਆਪਣੇ ਹੱਥੀ ਘੜ ਕੇ ਨੂੰ ਤਿਆਰ ਕਰਕੇ ਬਣਾਇਆ ਹੈ।
ਚੰਚਲ ਬਲ ਵਿਸ਼ਾਲ ਤੇ ਭਰਿਓ,
ਬੜਾ ਚੰਚਲ ਹੈ ਵਿਸ਼ਾਲ ਬਲ ਦੇ ਨਾਲ ਇਹ ਘੋੜਾ ਭਰਿਆ ਪਿਆ ਹੈ।
ਸੁਣ ਕਾਜ਼ੀ ਤੇ ਸ਼੍ਰੀ ਗੁਰ ਕਹੈ ਦਿਓ ਮੁੱਲ ਹਮਲੇ ਬੋਚੈ।
ਕਹਿੰਦੇ ਕਾਜ਼ੀ ਸਾਹਿਬ ਜੇ ਤੂੰ ਮੁੱਲ ਦੇਣਾ ਚਾਹੁੰਦਾ ਤਾਂ ਦੱਸ ਤੂੰ ਮੁੱਲ ਕੀ ਮੁੱਲ ਪਾਉਣਾ ਇਹਦਾ ਘੋੜੇ ਦਾ, 1,00,000 ਰੁਪਈਏ ਦਾ ਹੈ ਜਾਂ ਨਹੀਂ ਹੈ, ਉਹ ਗੱਲਾਂ ਬਾਅਦ ਦੀਆਂ ਨੇ, ਤੂੰ ਦੱਸ ਇਹ ਘੋੜੇ ਦਾ ਹੁਣ ਮੁੱਲ ਕੀ ਪਾਉਣਾ, ਤੇ ਤੂੰ ਜੇ ਮੁੱਲ ਪਾਉਣਾ ਚਾਹੁੰਦਾ ਤੇ ਦੱਸ ਅਸੀਂ ਇਹ ਘੋੜਾ ਲੈਣਾ ਚਾਹੁੰਦੇ ਹਾਂ।
ਉਚਿਤ ਅਰੂਢਨ ਕੇ ਅਬਨਾਈ ਜੇ ਸਤਗੁਰ ਇਸ ਰੋਗ ਗਵਾਏ।
ਘੋੜਾ ਹਾਲੇ ਤਾਂ ਚੜਨ ਜੋਗਾ ਨਹੀਂ ਹੈ, ਹਾਲੇ ਦੀ ਸਵਾਰੀ ਨਹੀਂ ਕੀਤੀ ਜਾ ਸਕਦੀ, ਰੋਗੀ ਹੈ ਘੋੜਾ, ਪਰ ਹਾਂ ਕਾਜੀ ਸਾਹਿਬ ਜੇ ਗੁਰੂ ਕਿਰਪਾ ਕਰ ਦੇਵੇ ਦੇ ਤੇ ਇਹਦਾ ਰੋਗ ਦੂਰ ਕਰ ਦੇਵੇ, ਜੇ ਸਤਿਗੁਰੂ ਇਸ ਘੋੜੇ ਦਾ ਰੋਗ ਦੂਰ ਕਰ ਦੇਵੇ।
ਕਿਤਕ ਦਿਵਸ ਸੇਵਾ ਕਰਵਾਵੇ ਦੁਰਬਲ ਭਾ ਤਬ ਬਲ ਭਰ ਆਵੇ।
ਅਸੀਂ ਇਹਦੀ ਸੇਵਾ ਕਰਵਾਵਾਂਗੇ, ਹੁਣ ਬੜਾ ਦੁਰਬਲ ਹੋਇਆ ਪਿਆ, ਕਮਜ਼ੋਰ ਹੋਇਆ ਪਿਆ, ਕਈ ਦਿਨਾਂ ਦਾ ਇਹਨੇ ਕੁਝ ਖਾਧਾ ਪੀਤਾ ਨਹੀਂ, ਤੇ ਫਿਰ ਇਹਦੇ ਸਰੀਰ ਚ ਬਲ ਭਰ ਆਵੇਗਾ, ਤਾਕਤ ਭਰ ਆਵੇਗੀ।
ਤੁਮੋ ਨਾ ਆਸ ਜੀਅਨ ਅਸ ਕੇਰੇ ਲਿਓ ਲਾਭ ਵੇਚੋ ਇਸ ਬੇਰੇ।
ਠੀਕ ਹੋਵੇ ਨਾ ਹੋਵੇ ਸਾਡਾ, ਕਿਉਂਕਿ ਕਾਜੀ ਸਾਹਿਬ ਤੁਹਾਨੂੰ ਤਾਂ ਇਹਦੇ ਜੀਵਨ ਦੀ ਵੀ ਆਸ ਕੋਈ ਨੀ ਵੀ ਇਹ ਜਿਉਂਦਾ ਰਹੇਗਾ ਵੀ ਨਹੀਂ, ਘਰ ਜਾ ਕੇ ਕਿ ਨਹੀਂ, ਇਸ ਕਰਕੇ ਤੁਹਾਨੂੰ ਤਾਂ ਅੱਜ ਹੀ ਲਾਭ ਦਾ ਕੰਮ ਕਰ ਲੈਣਾ ਚਾਹੀਦਾ, ਜਿਹੜਾ ਸੌਦਾ ਵੱਟਿਆ ਜਾਂਦਾ ਹੈ, ਜਿਹੜਾ ਮੁਨਾਫਾ ਵੱਟਿਆ ਜਾਂਦਾ ਇਹਨੂੰ ਵੇਚ ਕੇ ਅੱਜ ਹੀ ਵੱਟ ਲਓ, ਕਿਉਂਕਿ ਤੁਹਾਡੇ ਵਾਸਤੇ ਤਾਂ ਇਹ ਮਰਿਆ ਹੀ ਹੋਇਆ ਨਾ, ਤੇ ਤੁਹਾਨੂੰ ਤਾਂ ਇਹਦੇ ਜੀਵਨ ਦੀ ਵੀ ਕੋਈ ਆਸ ਨਹੀਂ ਰਹੀ।
ਦਸ ਸੰਸਰ ਅਮ ਦੇਵੈ ਤਨ ਕੋ ਲੈ ਕਰ ਜਾਓ ਹਰਕ ਧਰ ਮਨ ਕੋ।
10,000 ਰੁਪਈਆ ਅਸੀਂ ਇਹਦਾ ਦਿਆਂਗੇ ਤੈਨੂੰ, 10 ਸਹੰਸਰ, ਸਹੰਸਰ ਨਾਮ 1,000 ਦਾ ਹੈ। ਮਹਾਰਾਜ ਕਹਿੰਦੇ ਕਾਜੀ ਸਾਹਿਬ 10,000 ਰੁਪਈਆ ਤੁਹਾਨੂੰ ਅਸੀਂ ਇਹਦਾ ਦੇਵਾਂਗੇ, ਉਹ ਲੈ ਕੇ ਖੁਸ਼ੀ ਦੇ ਸਹਿਤ ਆਨੰਦ ਦੇ ਸਹਿਤ ਤੁਸੀਂ ਆਪਣੇ ਘਰ ਜਾਓ, ਔਰ ਇਹ ਘੋੜਾ ਸਾਡੇ ਹਵਾਲੇ ਕਰ ਦਿਓ।
ਭਰਾ ਲਬਦ ਇਸ ਜੀਵਨ ਜੇ ਹੈ ਕਰੈ ਇਲਾਜ ਅਰਜ ਬਚ ਰਹਿ।
ਜੇ ਇਹਦੀ ਪਰਾਲਬਧ ਹੋਵੇਗੀ ਘੋੜੇ ਦੀ ਜੀਵਨ ਦੀ, ਇਹਦੀ ਜ਼ਿੰਦਗੀ ਹੋਏਗੀ, ਇਹਦੀ ਪਰਾਲਬਧ ਹੋਵੇਗੀ ਤੇ ਅਸੀਂ ਇਹਦਾ ਇਲਾਜ ਕਰਾਂਗੇ, ਇਹ ਰੋਗ ਤੋਂ ਰਹਿਤ ਹੋ ਕੇ ਬਚ ਜਾਏਗਾ।
ਨਾ ਤਾਂ ਦੇਵ ਚੁੱਕੈ ਹਮ ਦਰਬਾਰ ਕਯੋ ਜਿਤਕ ਲੀਜੈ ਨਿਜ ਸਰਬਾਰ।
ਜੇ ਠੀਕ ਹੋ ਗਿਆ ਤਾਂ ਠੀਕ, ਨਹੀਂ ਤਾਂ ਕਾਜੀ ਸਾਹਿਬ ਅਸੀਂ ਤੁਹਾਨੂੰ ਤਾਂ ਪੈਸੇ ਦੇ ਚੁੱਕੇ ਹੋਣੇ ਨੇ, ਉਹ ਤਾਂ ਤੁਹਾਡੇ ਹੀ ਰਹਿਣੇ ਨੇ ਨਾ, ਉਹ ਤੁਹਾਡੇ ਕੋਲ ਵਾਪਸ ਥੋੜੀ ਅਸੀਂ ਲੈ ਲੈਣੇ ਨੇ, ਜਿਹੜੇ ਇੱਕ ਵਾਰੀ ਤੁਹਾਨੂੰ ਦੇਣੇ ਕਰ ਦਿੱਤੇ ਨੇ ਉਹ ਫਿਰ ਅਸੀਂ ਵਾਪਸ ਥੋੜੀ ਲੈ ਲੈਣੇ। ਜੇ ਬਚ ਗਿਆ ਇਹਦੀ ਪਰਾਲਬਧ ਹੋਈ ਤਾਂ ਠੀਕ ਹੈ, ਨਹੀਂ ਤਾਂ ਜੇ ਤੁਸੀਂ ਪੈਸੇ ਲੈਣੇ ਉਹ ਤਾਂ ਤੁਸੀਂ ਲੈ ਹੀ ਲੈਣੇ ਹਨ, ਉਹ ਤਾਂ ਹੁਣ ਤੁਹਾਡੇ ਕੋਲ ਹੀ ਰਹਿਣਗੇ।
ਹੁਣ ਕਾਜ਼ੀ ਮਨ ਕੀਨ ਵਿਚਾਰ ਪ੍ਰਾਪਤ ਹੈ ਖੰਡ 4,000।
ਕਾਜੀ ਨੇ ਆਖਿਆ ਵੀ ਕਿੱਥੇ ਨੂੰ ਘਰ ਲੈ ਕੇ ਜਾਵਾਂਗਾ, ਇਹਦਾ ਰੋਗ ਠੀਕ ਹੋਵੇ ਨਾ ਹੋਵੇ, ਹਾਲੇ ਤਾਂ ਬਿਮਾਰ ਹੈ, ਇਹਦੇ ਤਾਂ ਜੀਵਨ ਦੀ ਵੀ ਆਸ ਕੋਈ ਨੀ, ਇੱਥੇ ਰਸਤੇ ਚ ਮੈਨੂੰ ਗੁਰੂ ਸਾਹਿਬ ਕੋਲੋਂ 10,000 ਰੁਪਈਆ ਮਿਲ ਰਿਹਾ, ਇਹਦੇ ਨਾਲੋਂ ਚੰਗੀ ਗੱਲ ਕਿਹੜੀ ਹੋ ਸਕਦੀ। ਕਾਜੀ ਦੇ ਮਨ ਚ ਲੋਭ ਆ ਗਿਆ, ਲਾਲਚ ਆ ਗਿਆ, ਕਹਿੰਦਾ ਖੱਟ 4, 6 ਤੇ 4 10,000 ਰੁਪਈਆ ਮੈਨੂੰ ਇਹਦਾ ਮਿਲ ਰਿਹਾ।
ਬੱਚਿਆ ਨਾ ਘੋੜਾ ਰੋਗ ਦਬਾਇਓ ਨਹੀਂ ਗੁਰੂ ਨੇ ਰੁਜ ਲੱਕ ਪਾਇਓ।
ਮੈਨੂੰ ਪਤਾ ਘੋੜਾ ਤਾਂ ਮੁਸ਼ਕਲ ਹੀ ਬਚੇ, ਕਾਜੀ ਸੋਚ ਰਿਹਾ ਮਨ ਚ ਇਹਨੇ ਕਿੱਥੇ ਬਚਣਾ, ਜੇ ਬਚਣਾ ਹੁੰਦਾ ਤੇ ਬਾਦਸ਼ਾਹ ਨੇ ਆਪਣੇ ਕੋਲ ਨਾ ਰੱਖਦਾ ਇਹਨੂੰ, ਇਹ ਕਿੱਥੇ ਬਚਣਾ ਲੱਗਦਾ, ਗੁਰੂ ਜੀ ਨੇ ਇਹਦਾ ਰੋਗ ਨਹੀਂ ਪਛਾਣਿਆ, ਗੁਰੂ ਜੀ ਨੇ ਦੂਰੋਂ ਹੀ ਵੇਖਿਆ ਇਹਨਾਂ ਨੇ ਕਿਹੜਾ ਕੋਲ ਜਾ ਕੇ ਨਿਗਾਹ ਮਾਰੀ ਹੈ, ਇਹ ਗੁਰੂ ਸਾਹਿਬ ਨੇ ਇਹਦਾ ਰੋਗ ਨਹੀਂ ਪਛਾਣਿਆ, ਉਹਨਾਂ ਨੇ ਚੰਗੀ ਤਰ੍ਹਾਂ ਵੇਖਿਆ ਨਹੀਂ, ਇਸ ਕਰਕੇ ਇਹਦਾ ਕੀ ਪਤਾ ਇਹ ਬਚੇ ਕਿ ਨਾ ਬਚੇ।
ਅਬ ਤੋ ਦਰਬ ਮਿਲਤ ਸਮਦਾਏ ਮਰੇ ਤੁਰੰਗ ਨਾ ਕੁਛ ਕਰ ਪਾਏ।
ਉਹਦਾ 10,000 ਰੁਪਇਆ ਮਿਲਦਾ, 10,000 ਰੁਪਇਆ ਥੋੜਾ ਨਹੀਂ ਹੁੰਦਾ, ਉਹ ਵੀ ਬਿਮਾਰ ਘੋੜੇ ਦਾ ਜਿਹਦਾ ਇਹ ਵੀ ਨਹੀਂ ਪਤਾ ਬਚੇ ਕਿ ਨਾ ਬਚੇ, ਤੇ ਜੇ ਮੁੜ ਕੇ ਘੋੜਾ ਮਰ ਗਿਆ ਮਰੇ ਦਾ ਮੈਨੂੰ ਕੀ ਮਿਲਣਾ, ਮਰੇ ਦੀ ਤਾਂ ਇਹਦੀ ਦਵਾਨੀ ਪ੍ਰਾਪਤ ਨਹੀਂ ਹੋਣੀ।
ਕਿਉਂ ਦਿਸ਼ਤੇ ਤਨ ਗੁਰੂ ਨਕੇਤਾ ਤੁਨ ਉਧਾਰ ਉਰਦੇ ਤਜੇਤਾ।
ਗੁਰੂ ਘਰ ਵਿਚ ਕਮੀ ਕੋਈ ਨੀ, ਇੱਥੇ ਤਾਂ ਚਾਰੇ ਪਾਸਿਓ ਪੈਸਾ ਆਉਂਦਾ, ਚਾਰੇ ਪਾਸਿਓ ਪੈਸੇ ਦਾ ਮੀਂਹ ਵਰਦਾ, ਤੇ ਫਿਰ ਗੁਰੂ ਬੜਾ ਉਧਾਰ ਹੈ, ਇੰਨਾ ਪੈਸਾ ਮੈਨੂੰ ਕਿਤੇ ਹੋਰ ਨੀ ਕਿਤੋਂ ਮਿਲ ਸਕਦਾ, ਜਿੰਨਾ ਪੈਸਾ ਗੁਰੂ ਜੀ ਨੇ ਲਾ ਦਿੱਤਾ ਹੈ, 10,000 ਰੁਪਇਆ ਇਹਦਾ ਮੁੱਲ ਲਾ ਦਿੱਤਾ, ਇੰਨਾ ਪੈਸਾ ਇਹਦਾ ਤਾਂ ਕੋਈ 1,000 ਰੁਪਇਆ ਵੀ ਇਸ ਵੇਲੇ ਨਾ ਦੇਵੇ, ਤੇ ਗੁਰੂ ਸਾਹਿਬ ਜੈਸੀ ਉਦਾਰਤਾ ਜਿਹੜੀ ਹੈ ਉਹ ਮੈਨੂੰ ਕਿਸੇ ਹੋਰ ਕੋਲੋਂ ਨਹੀਂ ਮਿਲ ਸਕਣੀ।
ਇਨ ਸਮ ਅਪਰ ਨਹੀਂ ਕੋ ਦੈ ਸਮਾ ਚੁੱਕੇ ਪੁਨ ਹਾਥ ਨਾ,
ਸਮ ਹੋਰ ਨੀ ਮੈਨੂੰ ਕਿਸੇ ਨੇ ਇੰਨਾ ਪੈਸਾ ਦੇਣਾ ਇਸ ਘੋੜੇ ਦਾ, ਜੇ ਹੁਣ ਇਹ ਸਮਾਂ ਮੇਰੇ ਹੱਥੋਂ ਨਿਕਲ ਗਿਆ ਤੇ ਮੁੜ ਕੇ ਨੀ ਮਿਲਣਾ, ਮੈਂ ਹਾਮੀ ਭਾਰੀ ਦਿਆਂ ਤੇ ਚੰਗੀ ਹੈ, ਮੈਂ ਹਾਮੀ ਭਰਦਿਆਂ ਤੇ ਚੰਗਾ, ਏਦਾਂ ਕਾਜੀ ਆਪਣੇ ਮਨ ਚ ਸੋਚਦਾ ਵਿਚਾਰ ਕਰਦਾ।
ਕਿਸਕ ਸਮੇ ਓਏ ਮੋਨ ਵਿਚਾਰਾ ਬਾਜ ਗੁਰੂ ਜੀ ਲਿਓ ਉਚਾਰਾ।
ਸਮੇ ਬਾਅਦ ਕਾਜੀ ਬੋਲਿਆ, ਕਹਿਣ ਲੱਗਾ ਗੁਰੂ ਜੀ ਚਲੋ ਇਹ ਘੋੜਾ ਅੱਜ ਤੋਂ ਬਾਅਦ ਤੁਹਾਡਾ, ਮੈਂ 10,000 ਰੁਪਏ ਤੇ ਘੋੜਾ ਤੁਹਾਨੂੰ ਵੇਚਿਆ, ਸਤਿਗੁਰਾਂ ਦਾ ਹੀ ਘੋੜਾ ਸਤਿਗੁਰਾਂ ਨੂੰ ਵੇਚਣਾ ਚਾਹੁੰਦਾ, ਸਤਿਗੁਰੂ ਜੀ ਵੀ ਲੀਲਾ ਵਰਤਾ ਰਹੇ ਸਨ, ਖੇਡ ਜੋ ਵਰਤਣੀ ਸੀ, ਬਾਬਾ ਬੁੱਢਾ ਸਾਹਿਬ ਦੇ ਬਚਨ ਹੋਣੇ ਸੀ, ਮਾਤਾ ਕੌਲਾਂ ਜੀ ਨੇ ਗੁਰੂ ਘਰ ਆਉਣਾ ਸੀ, ਉਹ ਸਾਰਾ ਕਾਰਨ ਘੋੜੇ ਦਾ ਹੀ ਬਣ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਾਜੀ, ਕਹਿੰਦਾ ਗੁਰੂ ਜੀ ਇਹ ਘੋੜਾ ਅੱਜ ਤੋਂ ਬਾਅਦ ਤੁਹਾਡਾ ਹੋਇਆ।
ਬਾਕ ਨਾ ਮੋੜੈ ਤੁਮ ਸਮ ਪੀਰ ਜਦੋਂ ਆਪ ਪਰ ਹਰ ਰੁਜ ਪੀਰ।
ਜੇ ਤੁਸੀਂ ਗੁਰੂ ਪੀਰ ਬੰਦੇ ਹੋ, ਗੁਰੂ ਪੀਰ ਹੋ, ਤੁਹਾਡਾ ਬਚਨ ਮੈਂ ਮੋੜ ਸਕਦਾ? ਮੈਂ ਤੁਹਾਡਾ ਬਚਨ ਨਹੀਂ ਮੋੜਦਾ, ਤੁਸੀਂ ਜਦੋਂ ਇਹ ਘੋੜਾ ਠੀਕ ਹੋ ਜਾਏਗਾ ਇਹਦੇ ਤੇ ਚੜਿਆ ਕਰੋਗੇ। ਆਪਣੇ ਮਨ ਚ ਇਹ ਸੋਚ ਰਿਹਾ ਵੀ ਇਹਨੇ ਬਚਣਾ ਕੋਈ ਨੀ। ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਜਦੋਂ ਠੀਕ ਹੋ ਗਿਆ ਤੁਸੀਂ ਇਹਦੇ ਤੇ ਸਵਾਰੀ ਕਰਿਆ ਕਰਨੀ ਹੈ, ਤੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਵਾਕਈ ਤੁਸੀਂ ਮੁਨਾਫੇ ਦਾ ਸੌਦਾ ਕੀਤਾ ਹੈ।
ਇੱਕ ਸਾਹਿਬ ਧਨ ਦੀ ਜੈ ਸੋਏ ਜੇ ਕਹਿਓ ਆਪ ਖੁਸ਼ ਹੋਰੇ।
ਲਿਆਓ ਪੈਸੇ ਘੋੜਾ ਤੁਸੀਂ ਸਾਂਭੋ, ਤੇ ਜਿਹੜਾ 10,000 ਰੁਪਇਆ ਤੁਸੀਂ ਕਹਿੰਦੇ ਹੋ ਖਜ਼ਾਨੇ ਚੋਂ ਕਢਾਓ ਤੇ ਕਿਰਪਾ ਕਰਕੇ ਉਹ ਮੈਨੂੰ ਦਿਓ ਤੇ ਮੈਂ ਲੈ ਕੇ ਜਾਵਾਂ, ਮਹਾਰਾਜ ਤੁਹਾਡੀ ਮੇਰੇ ਤੇ ਖੁਸ਼ੀ ਹੋਵੇ।
ਸ੍ਰੀ ਹਰਗੋਬਿੰਦ ਕਹਿਓ ਸੁਣਾਏ ਸੋ ਅਬਕੇ ਸੰਗਤ ਧਨ ਲਿਆਏ।
ਸਤਿਗੁਰੂ ਜੀ ਕਹਿਣ ਲੱਗੇ ਕਾਜੀ ਸਾਹਿਬ ਪੈਸੇ ਅੱਜ ਨਹੀਂ ਮਿਲਣੇ, ਪੈਸੇ ਤਾਂ ਜਦੋਂ ਸਾਡੇ ਕੋਲ ਸੰਗਤ ਆਉਂਦੀ ਹੈ, ਸੰਗਤਾਂ ਦੀਆਂ ਮਾਇਆ ਸੰਗਤ ਮਾਇਆ ਲੈ ਕੇ ਆਉਂਦੀ ਹੈ, ਜਦੋਂ ਸੰਗਤ ਧਨ ਲੈ ਕੇ ਆਵੇਗੀ ਉਹਦੇ ਵਿੱਚੋਂ ਤੁਹਾਨੂੰ ਪੈਸੇ ਦੇਵਾਂਗੇ। ਅੱਜ ਹਾਜ਼ਰ ਨਹੀਂ ਹਨ ਪੈਸੇ, ਦੇਣ ਨੂੰ ਉਦੋਂ ਵੀ ਦੇ ਸਕਦੇ ਸਨ, ਪਰ ਆਪਣੀ ਚੀਜ਼ ਹੀ ਦੁਬਾਰਾ ਪੈਸੇ ਦੇ ਕੇ ਕਿਉਂ ਖਰੀਦਣ, ਇਹ ਵੀ ਨੀਤੀ ਸੀ। ਤੋ ਸਤਿਗੁਰੂ ਜੀ ਦੀ ਲੀਲਾ ਸੀ ਆਪਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਜੀ ਸਾਹਿਬ ਜੇ ਹੁਣ ਜਦੋਂ ਸੰਗਤ ਆਵੇਗੀ ਔਰ ਸੰਗਤ ਧਨ ਲੈ ਕੇ ਆਵੇਗੀ,
ਪੂਰਬ ਸਗਰੋ ਦੇ ਕਰ ਤੋਰਾ ਬੌਰੋ ਲਾਏ ਕਾਜ ਜੋ ਓਰਾ।
ਤੇਰਾ ਪੈਸਾ ਦਿਆਂਗੇ ਅਸੀਂ, ਜਿਹੜਾ 10,000 ਰੁਪਇਆ ਤੇਰੇ ਨਾਲ ਮਿਥਿਆ ਉਹ ਤੈਨੂੰ ਦਿਆਂਗੇ, ਬਾਅਦ ਵਿਚ ਬਾਕੀ ਦੇ ਜਿਹੜੇ ਕੰਮ ਨੇ ਗੁਰੂ ਘਰ ਦੇ ਉਹ ਅਸੀਂ ਬਾਅਦ ਵਿਚ ਕਰਾਂਗੇ।
ਸਰਬ ਦਰਬ ਕੋ ਕਰ ਮੈਂ ਜਾਨ ਇਸ ਹਿੱਤ ਕੋਈ ਨਾ ਸੰਸੈ ਥਾਨ।
ਤੂੰ ਇਹ ਸਮਝ ਕੇ ਪੈਸਾ ਸਾਰਾ ਤੇਰੇ ਘਰ ਪਹੁੰਚ ਗਿਆ, ਤੂੰ ਇਹ ਸਮਝ ਵੀ ਤੇਰੇ ਘਰ ਚ ਹੀ ਪਿਆ ਪੈਸਾ, ਵੀ ਤੇਰੇ ਘਰੋਂ ਬਾਹਰ ਨਹੀਂ ਹੈ, ਤੇਰੇ ਘਰ ਚ ਹੀ ਪਿਆ ਹੋਇਆ, ਇਹਦੇ ਵਿਚ ਤੂੰ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਕੋਈ ਸੰਸਾ ਸੰਦੇਹ ਨਾ ਕਰ।
ਤੁਰਤ ਆਏ ਬਿਤੈ ਨਾ ਚਿਰ ਕਾਲ ਹਰ ਪੈਸੇ ਕਿਥੋਂ ਸੰਭਾਲ।
ਸਾਡੇ ਕੋਲ ਸੰਗਤ ਆਉਣ ਵਾਲੀ ਹੈ, ਕਦੇ ਨਾ ਕਦੇ ਰੋਜ਼ ਸਿੱਖ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ, ਤੇ ਜਦੋਂ ਸਿੱਖ ਆਉਣਗੇ ਛੇਤੀ ਨਾਲ ਆਉਣਗੇ, ਉਹ ਆ ਕੇ ਸਾਨੂੰ ਮਾਇਆ ਭੇਟ ਕਰਨਗੇ, ਅਸੀਂ ਤੈਨੂੰ ਦੇ ਦਿਆਂਗੇ ਸੰਭਾਲ ਕੇ, ਤੂੰ ਹੁਣ ਫਿਕਰ ਨਾ ਕਰ, ਆਪਣੇ ਮਨ ਚ ਸੰਸਾ ਨਾ ਕਰ।
ਰਹਿਣੇ ਕਤਰੇ ਇੱਕ ਪੁਰ ਮਾਈ ਮੇਲ نتاپت ہم مگ ماری
نالے بادشاہ قاضی صاحب اسی کو نگر چ رہے لاہور وچ تسی رہندے ہو اتھے اسی رہ رہے ہیں اپنا روز دا ملنا روز تسی اتھوں لنگ کے جاندے ہو سویرے بھی شام نو روز ساڈے متھے لگدے ہو تے بادشاہ اسی پیسے لے کے نہیں کتے چلے قاضی اسی کتے پیسے لے کے نہیں چلے او تینوں مل جان گے
سن قاضی پن باک بخانا میں اتکو میں سمو مہانا
قاضی اگو بولیا کہندا جی گرو جی گل ادا بھی میں بہتا لما سما نہیں اٹکنا مینوں پیسے چھتی چاہیے نے میں بہتا لما سما نہیں اٹکنا
اور تر فکر درب یہ دہو دیکھو پلے رج جت اس لو
تھی اپنے ہردے چ فکر دھار کے پیسہ دینا جدو کسی دا پیسہ دینا ہوں تو فکر کر کے ہی دینا ہوں تے مہاراج تسی فکر دھار کے اپنے من چ میرے پیسے دینے نے تے پلی پرکار نال ویکھ لو چنگی طرح کیونکہ کوڑا روگی ہے میں ہنے تانوں دس دیا پہلا دس رہا کہ کوڑا روگی ہے نو روگ لگا ہویا ہے
پھر ہے نا پھر ترنگ تو سودا کہہ دے شوق کدھروں دے مدا
یہ جڑا سودا ایک باری ہو گیا ہن مڑ کے نہیں پھرنا یہ کوڑا روگی ہے میں تانوں دے رہا یہ تانوں خوشی دے تے پویں گمی دے پیسے ہن تانوں دینے ہی پینے نے یہ سودا نہیں ہن پھرنا یہ ٹھیک ہو جائے تا بھی تہاڈا نا ٹھیک ہویا بیمار ہو کے مر گیا ہن تا بھی تہاڈا اس کر کے ہن یہ سودا پھرن والا نہیں
سن گر پنیو نہ بانے ان جان اے نے پلے پرک کی بان
کے مہاراج جی کہندے قاضی صاحب ان جان نہ بنو اے پلے پرکھاں دی بان نہیں ہے
کہن بات کر پن پھر جانا کرے جی نرسو دو لک جانا
گل کہہ کے مڑ کے مکر جانا پھر جانا اے سیانیاں دی گل نہیں ہوندی تے جڑے اداں کردے نے او دوجکاں نو جاندے نے اسی تیرے نال سودا کر لیا ہن اسی پھرن نہیں لگے تو نہ پھری اسی نہیں پھرن لگے
سن قاضی کاغذ لکھ لائیو درب قرض ایتھو ٹھہرایو
سن کے قاضی نے ایک کاغذ منگایا کہندا جی لکھ کے دے دیو لکھی ہوئی گل یاد رہندی زبانی گل تا کدے بھی کوئی مکر سکدا قاضی کہندا کاغذ دے اتے او تو اج کل ستام اج وانگر تھوڑی ہوندے کاغذ سادیاں تے لکھ لیندے کاغذ منگایا کاغذ دے اتنے لکھوا لیا جڑے پیسے ستگراں نے دینے سن
لین ہار میں گر تیرے دس ہزار اسمول جے کہو
لکھوایا کہ میں لین ہار ہاں دس ہزار روپیہ گرو صاحب جی نے میرا دینا میں انہاں کولوں لینا ہے اور دے بدلے میں انہاں نوں کوڑا دتا ہویا ہے
بہت کڑائی سیت لکھائے اپرن کیر اگا ہی پائے
نے بڑے قانون دے نال سارے گلا جڑیاں چنگی طرح لکھوائیاں تکڑائی نال ساریاں گلا کاغذ دے اتے لکھوا کے مور لوا لئی ہے
اپرن کیر اگا ہی پائے
اور بھی کئیاں دی گواہی اتے پوا لی جڑے سکھ کڑے سی کہ تسی بھی گواہی پا دیو تسی اس گل دے گواہ ہو
کوڑا دیو گرو کے پاتر لی کاغذ کو گئے آواز
رائے نے ستگراں نو دے دتا تے جڑا کاغذ لکھایا سی جدے تے پیسے لکھائے سن او کاغذ لے کے اپنے گھر نو چلا گیا
ستگر لائے ترنگ تبیلے ریشم دام کسی کو ملے
ستگراں نے کوڑا تبیلے چ بنوا لیا ریشم دی ڈوری نال اے کوڑا بنیا ہے
کچھ اوکھت کر دین مسالہ پیو سبن میں ہرک مسالا
کچھ گوش دی کوڑے نو دتی ستگرا نے سر تے ہاتھی رکھیا کوڑے دے تے کوڑے دے سارے روگ کٹے گئے لت بھی تھلے لا لی اسی دن کھان پین بھی لگ پیا ستگرا دی کلا برت گئی کوڑا دن چا روگ ہو گیا قاضی ادھر ستگرا دے کول پیسے لین واسطے گیڑے مار رہا ہے او کتھا آپ جی اگلے پرسنگا چ سربن کرو گے